ਬਹੁਤੋਂ ਸੰਤ ਓੰਕਾਰ ਕੋ ਸੁਨ ਸਿੱਖ ਆਏ ਦੋਰ ਸ੍ਰੀ ਹਰਿ ਗੋਬਿੰਦ ਸੋ ਕਯੋ ਸੁਨੋ ਗੁਰੂ ਸਿਰ ਮੋਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਾ ਭਏ ਤਾਂ ਆਪ ਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਵੈਰਾਗ ਤਿਆਗ ਅਨੁਰਾਗ ਦੇ ਦਾਤੇ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਹਗੜ੍ਹ ਦਾ ਜੋ ਸਥਾਨ ਹੈ ਇੱਥੇ ਜੰਗ ਹੋ ਰਿਹਾ, ਮੁਖਲਿਸ ਖਾਨ ਜੋ 7000 ਫੌਜ ਲੈ ਕੇ ਚੜ ਕੇ ਆਇਆ ਹੈ, ਇਹਦੇ ਬੜੇ ਬੜੇ ਨਾਮੀ ਸਿਪਾਹੀ ਸਲਾਰ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਤੋ ਮੁਖਲਿਸ ਖਾਨ ਨੇ ਉਸ ਵੇਲੇ ਵੇਖਿਆ ਕਿ ਹੁਣ ਕਾਲ ਸਮਾਂ ਨੇੜੇ ਆ ਰਿਹਾ, ਪਰ ਉਹਦੇ ਤੋਂ ਪਹਿਲਾਂ ਜੇ ਮੈਂ ਕੋਈ ਹਿੱਲਾ ਕਰਕੇ ਗੁਰੂ ਜੀ ਨੂੰ ਮਨਾਉਣ ਦਾ ਯਤਨ ਕਰਾਂ, ਹੋ ਸਕਦਾ ਉਹ ਮੰਨ ਹੀ ਜਾਣ। ਇਹ ਸੋਚ ਕੇ ਮੁਖਲਿਸ ਖਾਨ ਨੇ ਆਪਣੇ ਕੁਝ ਦੂਤ ਨੂੰ ਇੱਕ ਦੂਤ ਨੂੰ ਸਤਿਗੁਰਾਂ ਕੋਲ ਭੇਜਿਆ। ਉਹ ਦੂਤ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਜੀ ਮੁਖਲਿਸ ਖਾਨ ਕਹਿ ਰਿਹਾ ਹੈ ਕਿ ਤੁਸੀਂ ਨਾਹਕ ਬਿਨਾਂ ਕਾਰਨ ਤੋਂ ਕਿਉਂ ਜੰਗ ਕਰਕੇ ਆਪਣੇ ਆਦਮੀ ਮਰਵਾ ਰਹੇ ਹੋ, ਆਪਣਾ ਨੁਕਸਾਨ ਕਰ ਰਹੇ ਹੋ। ਏਦਾਂ ਕਰੋ ਕਿ ਜੋ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਹੈ ਉਹ ਬਾਜ ਤੁਸੀਂ ਵਾਪਸ ਮੋੜ ਦਿਓ, ਤੇ ਆਪ ਵੀ ਤੁਸੀਂ ਨਾਲ ਚੱਲੋ ਬਾਦਸ਼ਾਹ ਦੇ ਨਾਲ, ਮੁਖਲਿਸ ਖਾਨ ਆਪ ਤੁਹਾਡੀ ਸੰਧੀ ਕਰਾ ਦੇਗਾ ਔਰ ਇਹ ਜਿਹੜਾ ਝਗੜਾ ਹੈ ਇਹ ਜਿਹੜੀ ਲੜਾਈ ਹੈ ਮਿਟ ਜਾਏਗੀ, ਸ਼ਾਂਤ ਹੋ ਜਾਏਗੀ। ਇਹ ਜੰਗ ਦਾ ਸਮਾਂ ਜਿਹੜਾ ਹੈ ਇਹ ਭਿਆਨਕ ਹੁੰਦਾ ਹੈ ਬਾਦਸ਼ਾਹ ਕੋਲੋਂ, ਨਾਲੇ ਤੁਸੀਂ ਕਿੱਥੇ ਜਾ ਕੇ ਬਚੋਗੇ? ਚਾਰਾਂ ਦਿਸ਼ਾਵਾਂ ਦੇ ਵੱਡੇ ਵੱਡੇ ਮੁਗਲ ਰਾਣੇ ਹਾਂਡੇ ਰਠੋੜ ਜਿਹੜੇ ਨੇ ਉਹ ਬਾਦਸ਼ਾਹ ਦੀ ਆਨ ਮੰਨਦੇ ਨੇ, ਤੁਸੀਂ ਕਿੱਥੇ ਜਾ ਕੇ ਉਹਨਾਂ ਕੋਲੋਂ ਆਪਣੀ ਜਾਨ ਬਚਾਓਗੇ? ਇਸ ਕਰਕੇ ਹਾਲੇ ਵੀ ਕੁਝ ਨਹੀਂ ਵਿਗੜਿਆ, ਜੇ ਥੋੜਾ ਜਿਹਾ ਨੁਕਸਾਨ ਹੋਇਆ ਹੈ ਤੇ ਆਉਣ ਵਾਲੇ ਸਮੇਂ ਚ ਜ਼ਿਆਦਾ ਨੁਕਸਾਨ ਵੀ ਹੋ ਸਕਦਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹ ਸੁਣਿਆ ਤੇ ਕਹਿੰਦੇ ਦੂਤ ਜੀ ਸੁਣੋ, ਮੁਖਲਿਸ ਖਾਨ ਨੂੰ ਕਹਿ ਦਿਓ ਕਿ ਇਹ ਅਸੀਂ ਬਦਲਾ ਲਿਆ ਬਾਦਸ਼ਾਹ ਕੋਲੋਂ, ਪਹਿਲ ਉਹਨੇ ਕੀਤੀ ਸੀ। ਸਾਡਾ ਸਿੱਖ ਕਾਬਲ ਤੋਂ ਘੋੜਾ ਲਈ ਆਉਂਦਾ ਸੀ, ਘੋੜਾ ਖੋਹ ਕੇ ਪਹਿਲ ਉਹਨੇ ਕੀਤੀ ਹੈ, ਜੋ 1,00,000 ਰੁਪਏ ਦੀ ਲਾਗਤ ਦਾ ਕੀਮਤੀ ਘੋੜਾ ਸੀ। ਉਹਨੇ ਗੁਰੂ ਪੀਰ ਦਾ ਕੋਈ ਭੈ ਨਹੀਂ ਮੰਨਿਆ, ਡਰ ਨਹੀਂ ਮੰਨਿਆ। ਇਹਦਾ ਬਾਪ ਜਹਾਂਗੀਰ ਬਾਦਸ਼ਾਹ ਉਹ ਸਾਡਾ ਸਤਿਕਾਰ ਕਰਦਾ ਸੀ, ਅਸੀਂ ਵੀ ਉਹਦੇ ਨਾਲ ਪ੍ਰੇਮ ਕਰਦੇ ਰਹੇ ਹਾਂ, ਪਰ ਇਹਨੇ ਸਾਡੇ ਨਾਲ ਇਹੋ ਜਿਹੀ ਬਿਰਤੀ ਧਾਰਨ ਕਰਕੇ ਵਿਰੋਧ ਕੀਤਾ ਹੈ। ਉਹ ਪਲਟਾ ਇਹਦੇ ਸਿਰ ਤੇ ਸੀ, ਅਸੀਂ ਉਹਦਾ ਬਾਜ ਲੈ ਕੇ ਉਹ ਪਲਟਾ ਲੈ ਲਿਆ, ਹੁਣ ਇਹ ਬਾਜ ਅਸੀਂ ਵਾਪਸ ਨਹੀਂ ਮੋੜਨਾ। ਰਹੀ ਗੱਲ ਬਾਦਸ਼ਾਹ ਦੀਆਂ ਫੌਜਾਂ ਦੀ, ਤੇ ਜਿੰਨੀਆਂ ਮਰਜ਼ੀ ਆ ਜਾਣ, ਜਿਵੇਂ ਆ ਪਹਿਲਾਂ ਮਾਰੇ ਪਏ ਨੇ, ਜੇ ਹੋਰ ਆਵਣਗੇ ਉਹਨਾਂ ਨੂੰ ਵੀ ਮਾਰਾਂਗੇ, ਇਸੇ ਤਰ੍ਹਾਂ ਹੀ ਮਾਰਾਂਗੇ। ਅਸੀਂ ਜੰਗ ਤੋਂ ਪਿੱਛੇ ਨਹੀਂ ਹਟਣਾ, ਜੰਗ ਤੋਂ ਪਿੱਛੇ ਹਟਣਾ ਕਾਇਰਾਂ ਤੇ ਗੀਦੀਆਂ ਤੇ ਬੋਇਦਲਾਂ ਦਾ ਕੰਮ ਹੋਇਆ ਕਰਦਾ, ਸੂਰਮਿਆਂ ਬਹਾਦਰਾਂ ਸ਼ਸਤਰਧਾਰੀਆਂ ਦਾ ਨਹੀਂ। ਜੇ ਅਸੀਂ ਕੱਟਣ ਤੇ ਆ ਗਏ ਇਥੋਂ ਲੈ ਕੇ ਲਾਹੌਰ ਤੱਕ ਕੱਟਦੇ ਹੀ ਜਾਵਾਂਗੇ, ਵੱਢਦੇ ਹੀ ਜਾਵਾਂਗੇ, ਔਰ ਜੇ ਬਾਦਸ਼ਾਹ ਵੀ ਸਾਹਮਣੇ ਆ ਜਾਵੇ ਤੇ ਉਹਦੇ ਨਾਲ ਵੀ ਲੜਨ ਤੋਂ ਅਸੀਂ ਗੁਰੇਜ਼ ਨਹੀਂ ਕਰਾਂਗੇ। ਜਿਹੜੀ ਬਾਦਸ਼ਾਹੀ ਸੀ ਇਹਦੇ ਵਡੇਰਿਆਂ ਨੂੰ ਸਾਡੇ ਵਡੇਰੇ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਉਹ ਹੁਣ ਬਾਦਸ਼ਾਹੀ ਇਹਨਾਂ ਦੇ ਕੋਲੋਂ ਅਸੀਂ ਖੋਹ ਕੇ ਆਪਣੇ ਸਿੱਖਾਂ ਨੂੰ ਦੇਣੀ ਹੈ, ਆਪਣੇ ਸਿੱਖਾਂ ਨੂੰ ਬਖਸ਼ਣੀ ਹੈ, ਕਿਉਂਕਿ ਹੁਣ ਇਹ ਬਾਦਸ਼ਾਹੀ ਕਰਨ ਦੇ ਹੱਕਦਾਰ ਨਹੀਂ ਰਹੇ। ਗੁਰੂ ਘਰ ਦੀ ਬੇਅਦਬੀ ਕਰਕੇ, ਨਿਰਾਦਰ ਕਰਕੇ ਇਹਨਾਂ ਨੇ ਪਾਪ ਕੀਤਾ, ਗੁਨਾਹ ਕੀਤਾ, ਉਹਦੀ ਸਜ਼ਾ ਇਹਨਾਂ ਨੂੰ ਹੁਣ ਜ਼ਰੂਰ ਮਿਲੇਗੀ। ਏਦਾਂ ਦੂਤ ਨੂੰ ਜਵਾਬ ਦੇ ਕੇ ਸਤਿਗੁਰਾਂ ਨੇ ਭੇਜਿਆ, ਦੂਤ ਨੇ ਮੁਖਲਿਸ ਖਾਨ ਨੂੰ ਆ ਕੇ ਦੱਸਿਆ ਗੁਰੂ ਨਹੀਂ ਹਟਣ ਵਾਲਾ ਜੰਗ ਤੋਂ, ਉਹ ਤਾਂ ਜੰਗ ਦੇ ਮੈਦਾਨ ਚ ਲੜਨ ਨੂੰ ਤਿਆਰ ਬੈਠੇ ਨੇ। ਮੁਖਲਿਸ ਖਾਨ ਨੇ ਸੋਚਿਆ ਕਿ ਹੁਣ ਵਾਪਸ ਕੀ ਮੂੰਹ ਲੈ ਕੇ ਜਾਵਾਂ, ਜੇ ਵਾਪਸ ਜਾਵਾਂਗਾ ਤਾਂ ਵੀ ਬਾਦਸ਼ਾਹ ਵੀ ਮੈਨੂੰ ਤਾਨੇ ਮਾਰੇਗਾ, ਲਾਹਨਤਾਂ ਪਾਵੇਗਾ ਕਿ ਤੂੰ ਕਾਇਰ ਬਣ ਕੇ ਦੌੜ ਆਇਆ, ਅਪਜਸ ਹੋਵੇਗਾ। ਹੁਣ ਮੇਰੇ ਵਾਸਤੇ ਤਾਂ ਕਰਤੱਵ ਹੈ ਵੀ ਇੱਥੇ ਲੜ ਕੇ ਮਰ ਜਾਵਾਂ ਜਾਂ ਫਿਰ ਗੁਰੂ ਜੀ ਨੂੰ ਪਕੜ ਕੇ ਲੈ ਜਾਵਾਂ, ਜੇ ਇੱਥੇ ਮਰਾਂਗਾ ਤੇ ਇੱਥੇ ਲੋਕ ਵਿੱਚ ਵੀ ਮੇਰਾ ਸੁਜਸ ਹੋਵੇਗਾ ਤੇ ਅੱਗੇ ਵੀ ਮੈਨੂੰ ਬਹਿਸ਼ਤ ਦੀ ਪ੍ਰਾਪਤੀ ਹੋਵੇਗੀ। ਇਹ ਸੋਚ ਲੈ ਕੇ ਮੁਖਲਿਸ ਖਾਨ ਉਸ ਵੇਲੇ ਆਲੇ ਦੁਆਲੇ ਨਿਗਾਹ ਮਾਰਦਾ ਕਿ ਕੋਈ ਸਿਪਾਹੀ ਸਲਾਰ ਨਜ਼ਰ ਆਵੇ, ਪਰ ਲੜਨ ਵਾਲਾ ਕੋਈ ਵੀ ਸਿਪਾਹੀ ਸਲਾਰ ਨਜ਼ਰ ਨਹੀਂ ਆਇਆ, ਕਿਉਂਕਿ ਸਾਰੇ ਦੇ ਸਿਪਾਹੀ ਸਲਾਰ ਮਾਰੇ ਜਾ ਚੁੱਕੇ ਨੇ। ਆਪ ਇਹ ਨਗਾਰੇ ਵਜਾ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਸਤੇ ਮੁਖਲਿਸ ਖਾਨ ਚੜਿਆ, ਤੇ ਜਿਸ ਪ੍ਰਕਾਰ ਨਾਲ ਮੁਖਲਿਸ ਖਾਨ ਤੇ ਸਤਿਗੁਰਾਂ ਦਾ ਮੁਕਾਬਲਾ ਹੋ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ, ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਬਹੁਤੋਂ ਸਨ ਤੁੰਕਾਰ ਕੋ ਸੁਣ ਸਿੱਖ ਆਏ ਦੌਰ।
ਕਹਿੰਦੇ ਬਹੁਤ ਸਾਰੇ ਨਗਾਰੇ ਮੁਖਲਿਸ ਖਾਨ ਨੇ ਬਜਾਏ ਜਦੋਂ ਚੜਾਈ ਕੀਤੀ, ਇਹਨੇ ਆਪ ਹਮਲਾ ਕਰਨ ਵਾਸਤੇ ਚੜ ਕੇ ਆਇਆ, ਕਿਉਂਕਿ ਇਹਦਾ ਕੋਈ ਸਰਦਾਰ ਜਿਉਂਦਾ ਨਹੀਂ ਸੀ ਰਿਹਾ ਜਿਹੜਾ ਅੱਗੇ ਜਾ ਕੇ ਲੜ ਸਕੇ, ਇਸ ਕਰਕੇ ਹੁਣ ਇਹਨੂੰ ਆਪ ਹੀ ਚੜ ਕੇ ਆਉਣਾ ਪਿਆ, ਤੇ ਬਹੁਤ ਸਾਰੇ ਨਗਾਰੇ ਬਜਾ ਕੇ ਚੜਿਆ। ਇਹਦੇ ਨਗਾਰਿਆਂ ਦੀ ਆਵਾਜ਼ ਇਧਰ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਸੁਣੀ ਹੈ, ਸੁਣ ਕੇ ਉਹ ਸਿੱਖ ਦੌੜ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਹਨ।
ਸ੍ਰੀ ਹਰਗੋਬਿੰਦ ਸੋ ਕਹਿਓ ਸੁਣੋ ਗੁਰੂ ਚਿਰ ਮੋਰ।
ਉਹਨਾਂ ਸਿੱਖਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਨੂੰ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਹੇ ਸਿਰਮੌਰ ਸਤਿਗੁਰੂ, ਹੇ ਗਰੀਬਨ ਵਾਜ ਦਇਆਨਿਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੀ ਬੇਨਤੀ ਸਰਵਣ ਕਰੋ।
ਕਿਉਂ ਪਈ ਆਗੇ ਦੂਰ ਹੋਤੇ ਹਮ ਖਰੇ, ਜਬ ਕੇ ਕਤਲ ਭਰੇ ਰਿਪ ਮਰੇ।
ਮਹਾਰਾਜ ਜੀ ਅਸੀਂ ਅੱਗੇ ਦੂਰ ਹੋ ਕੇ ਸਾਹਮਣੇ ਖੜੇ ਹੋਏ ਸੀ ਜਦੋਂ ਦੇ ਜੰਗ ਦੇ ਮੈਦਾਨ ਦੇ ਵਿਚ ਦੁਸ਼ਮਣ ਮਾਰੇ ਗਏ ਹਨ, ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਦੇ ਵਿਚ ਮਰੇ ਪਏ ਨੇ, ਬੜੇ ਬੜੇ ਸਰਦਾਰ ਸਿਪਾਹੀ ਸਲਾਰ ਜੰਗ ਦੇ ਮੈਦਾਨ ਦੇ ਵਿਚ ਮਾਰੇ ਗਏ ਨੇ, ਅਸੀਂ ਅੱਗੇ ਜਾ ਕੇ ਦੂਰ ਹੋ ਕੇ ਸਾਹਮਣੇ ਹੋ ਕੇ ਖਲੋਤੇ ਸੀ।
ਟਕਰਾਈ ਹਿਤੀ ਕਸੋ ਠਾਂਡੇ, ਕਰੇ ਸ਼ਸਤਰ ਸ਼ਤਰੂ ਹਿਤ ਗਾਡੇ।
ਮਹਾਰਾਜ ਜੀ ਅਸੀਂ ਤਕੜਾਈ ਕਰਨ ਵਾਸਤੇ 100 ਗਿਣਤੀ ਦੇ ਸੂਰਮੇ ਸ਼ਸਤਰ ਪਕੜ ਕੇ ਦੁਸ਼ਮਣਾਂ ਦੀ ਤਕੜਾਈ ਰੱਖਣ ਵਾਸਤੇ ਕਿ ਦੁਸ਼ਮਣ ਚੜ ਕੇ ਆਵੇ ਤੇ ਖਬਰ ਦੇਣੀ ਹੈ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ 100 ਦੀ ਗਿਣਤੀ ਦੇ ਵਿਚ ਸੂਰਮੇ ਸ਼ਸਤਰ ਪਕੜ ਕੇ ਅੱਗੇ ਖਲੋਤੇ ਹੋਏ ਸੀ।
ਜੇ ਤੱਕ ਤੁਰਕ ਸਮੂਹ ਪਗੈਲ,
ਜਿਹੜੇ ਤੁਰਕ ਪਗੈਲ ਹੋ ਕੇ ਭਗੌੜੇ ਹੋ ਕੇ ਦੌੜੇ ਸਨ ਪਹਿਲਾਂ ਜੰਗ ਦਾ ਮੈਦਾਨ ਛੱਡ ਕੇ,
ਹਰ ਜੇ ਤੱਕ ਰਾਖੇ ਨਿਜ ਗੈਲ,
ਫਿਰ ਜਿਹੜੇ ਮੁਖਲਿਸ ਖਾਨ ਨੇ ਆਪਣੇ ਨਾਲ ਰੱਖੇ ਸੀ, ਇੱਕ ਤਾਂ ਭਗੌੜੇ ਹੋ ਕੇ ਜਿਹੜੇ ਦੌੜੇ ਨੇ ਜੰਗ ਦਾ ਮੈਦਾਨ ਛੱਡ ਕੇ ਉਹ, ਤੇ ਦੂਜੇ ਜਿਹੜੇ ਮੁਖਲਿਸ ਖਾਨ ਨੇ ਆਪਣੇ ਨਾਲ ਰੱਖੇ ਹੋਏ ਸਨ ਤੁਰਕ।
ਸਭ ਕਰ ਇਕੱਠੇ ਰਿਸ ਤੋਂ ਠਾਣ,
ਉਹਨਾਂ ਸਾਰਿਆਂ ਨੂੰ ਆਪਣੇ ਨਾਲ ਇਕੱਠਿਆਂ ਕਰਕੇ ਬੜਾ ਭਾਰੀ ਰਿਸ ਕਰਕੇ ਕ੍ਰੋਧ ਕਰਕੇ ਮੁਖਲਿਸ ਖਾਨ ਆਪਣੀ ਸਾਰੀ ਫੌਜ ਨੂੰ, ਜਿਹੜੀ ਦੱਬੀ ਕੁਚਲੀ ਲਤਾੜੀ ਹੋਈ ਫੌਜ ਸੀ, ਜਿਹੜੇ ਭਗੈਲ ਭਗੌੜੇ ਹੋ ਕੇ ਪਹਿਲਾਂ ਦੌੜੇ ਹੋਏ ਸਨ, ਉਹਨਾਂ ਸਾਰਿਆਂ ਨੂੰ ਪ੍ਰੇਰ ਕੇ ਮੁਖਲਸ ਖਾਨ ਬੜੇ ਗੁੱਸੇ ਨਾਲ ਚੜ ਕੇ ਆ ਰਿਹਾ।
ਆਪ ਚਿੜਿਓ ਅਬ ਮੁਗਲਸ ਖਾਨ।
ਮਹਾਰਾਜ ਜੀ, ਮੁਖਲਸ ਖਾਨ ਹੁਣ ਆਪ ਚੜ ਕੇ ਆ ਰਿਹਾ, ਕਿਉਂਕਿ ਉਹਦੇ ਜਿੰਨੇ ਸਰਦਾਰ ਸਨ ਉਹ ਜੰਗ ਦੇ ਮੈਦਾਨ ਦੇ ਵਿਚ ਮਾਰੇ ਜਾ ਚੁੱਕੇ ਨੇ। ਇਸ ਕਰਕੇ ਮੁਖਲਸ ਖਾਨ ਮਹਾਰਾਜ ਜੀ ਹੁਣ ਆਪ ਆਪਣੀ ਫੌਜ ਲੈ ਕੇ ਚੜਾਈ ਕਰਕੇ ਆ ਰਿਹਾ।
ਗਨ ਨਿਸ਼ਾਨ ਬਾਜਤੀ ਆਵਿਆ ਮੈਂ।
ਉਹਦੇ ਨਾਲ ਬਹੁਤ ਸਾਰੇ ਨਗਾਰੇ ਅੱਗੇ ਅੱਗੇ ਵੱਜਦੇ ਆ ਰਹੇ ਨੇ, ਨਗਾਰਿਆਂ ਤੇ ਦੋ ਚੋਭਾਂ ਵੱਜ ਰਹੀਆਂ ਹਨ।
ਬਾਦ ਤੇ ਉੱਪਰ ਅਨੇਕ ਬਜਾਵੇ।
ਇਹਦੇ ਤੋਂ ਇਲਾਵਾ ਨਗਾਰਿਆਂ ਤੋਂ ਹੋਰ ਵੀ ਜਿਹੜੇ ਅਨੇਕਾਂ ਪ੍ਰਕਾਰ ਦੇ ਜੰਗੀ ਨਾਦ ਨੇ, ਰਣ ਸਿੰਘੇ ਨੇ, ਉਹ ਜੰਗ ਦੇ ਮੈਦਾਨ ਦੇ ਵਿਚ ਵਜਾ ਕੇ ਆ ਰਹੇ ਨੇ। ਰਣ ਸਿੰਘੇ ਵੀ ਵੱਜ ਰਹੇ ਨੇ, ਗੂੰਜ ਰਹੇ ਨੇ।
ਫਰਲੇ ਛੁੱਟੇ ਨਿਸ਼ਾਨ ਅਗਾਰੇ।
ਉਹਦੇ ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਅੱਗੇ ਅੱਗੇ ਛੁੱਟਦੇ ਨਜ਼ਰ ਆ ਰਹੇ ਨੇ, ਨਿਸ਼ਾਨ ਝੁਲਾਉਂਦੇ ਹੋਏ, ਆਪੋ ਆਪਣੇ ਨਿਸ਼ਾਨਾਂ ਦੇ ਫਰਲੇ ਝੁਲਾਉਂਦੇ ਹੋਏ ਮਹਾਰਾਜ ਜੀ ਆ ਰਹੇ ਨੇ, ਫਰਲੇ ਝੂਲਦੇ ਦਿਸ ਰਹੇ ਨੇ।
ਆਵਤ ਦਲ ਜੁਤ ਬੜੇ ਹੰਕਾਰੇ।
ਬੜੇ ਵੱਡੇ ਦਲ ਦੇ ਸਮੇਤ ਬੜੇ ਹੰਕਾਰ ਦੇ ਨਾਲ ਮੁਖਲਸ ਖਾਨ ਚੜ ਕੇ ਆ ਰਿਹਾ, ਚੜਾਈ ਕਰਕੇ ਆ ਰਿਹਾ। ਬੜਾ ਵੱਡਾ ਦਲ ਲੈ ਕੇ, ਜਿਹੜਾ ਬਚਿਆ ਹੋਇਆ ਉਹਦਾ ਦਲ ਹੈ, ਬਚੇ ਹੋਏ ਜਿਹੜੇ ਸੂਰਮੇ ਨੇ ਜੰਗ ਦੇ ਮੈਦਾਨ ਵਿਚ, ਉਹਨਾਂ ਨੂੰ ਨਾਲ ਲੈ ਕੇ ਮੁਖਲਸ ਖਾਨ ਬੜੇ ਹੰਕਾਰ ਨਾਲ ਚੜ ਕੇ ਆ ਰਿਹਾ।
ਸਾਵਧਾਨ ਉਜੈ ਗੁਰਪੂਰੇ।
ਹੇ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਨੂੰ ਦੱਸਣ ਵਾਸਤੇ ਆਏ ਹਾਂ ਕਿ ਮੁਖਲਸ ਖਾਨ ਚੜ ਕੇ ਆ ਰਿਹਾ, ਆਪ ਜੀ ਹੁਣ ਅੱਗੋਂ ਸਾਵਧਾਨ ਹੋ ਜਾਓ। ਮਹਾਰਾਜ ਤਿਆਰੀ ਕਰ ਲਓ, ਹੁਣ ਅੱਗੋਂ ਆਪ ਜੀ ਵੀ ਪੂਰਨ ਤੌਰ ਤੇ ਸਾਵਧਾਨ ਹੋ ਜਾਓ।
ਕੱਠੇ ਕਰੋ ਨਿਕਟ ਗਨ ਸੂਰੇ।
ਜਿੰਨੇ ਤੁਹਾਡੇ ਸੂਰਮੇ ਬਹਾਦਰ ਯੋਧੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਹੀ ਇਕੱਠੇ ਕਰ ਲਓ, ਕਿਉਂਕਿ ਹੁਣ ਤਾਂ ਇੱਕੋ ਹੱਲਾ ਮਾਰਨ ਦੀ ਦੇਰ ਹੈ। ਹੁਣ ਇੱਕੋ ਹੱਲੇ ਦਾ ਜੰਗ ਰਹਿ ਗਿਆ, ਹੁਣ ਕੋਈ ਬਹੁਤਾ ਜੰਗ ਲਮਕਣਾ ਨਹੀਂ। ਇਸ ਕਰਕੇ ਮਹਾਰਾਜ ਜੀ, ਹੁਣ ਜਿੰਨੇ ਤੁਹਾਡੇ ਸੂਰਮੇ ਬਹਾਦਰ ਯੋਧੇ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲਵੋ।
ਅਬ ਇੱਕ ਥੱਲੇ ਕੋ ਤੁਰਕਾ ਵਿਜੈ ਡੰਕ ਤਬ ਬਾਜੈ ਗੁਰਕਾ।
ਮਹਾਰਾਜ ਜੀ, ਹੁਣ ਤਾਂ ਇੱਕੋ ਹੀ ਹੱਲਾ ਹੋਣਾ, ਇੱਕੋ ਹੀ ਹੱਲਾ ਤੁਰਕਾਂ ਤੇ ਮਾਰਨਾ, ਤੇ ਵਿਜੈ ਦਾ ਡੰਕਾ, ਜਿੱਤ ਦਾ ਡੰਕਾ ਜੰਗ ਦੇ ਮੈਦਾਨ ਚ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਤੁਹਾਡਾ ਹੀ ਵੱਜਣਾ ਹੈ, ਤੁਹਾਡਾ ਹੀ ਜਿੱਤ ਦਾ ਨਗਾਰਾ ਹੁਣ ਜੰਗ ਦੇ ਮੈਦਾਨ ਦੇ ਵਿਚ ਗੂੰਜਣਾ, ਕਿਉਂਕਿ ਹੁਣ ਅਖੀਰੀ ਹੱਲਾ ਹੈ। ਇਸੇ ਅਖੀਰਲੇ ਹੱਲੇ ਦੇ ਨਾਲ ਜਿੱਤ ਤੇ ਹਾਰ ਦਾ ਫੈਸਲਾ ਹੋ ਜਾਣਾ ਹੈ।
ਲੱਖਾਂ ਤੇਗ ਨਗਾਰੀ ਆਹਾ।
ਜਦੋਂ ਮਹਾਰਾਜ ਜੀ ਨੂੰ ਸਿੱਖਾਂ ਨੇ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ, ਇਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਨਗਾਰਚੀ ਸੀ, ਇਹਦਾ ਨਾਂ ਸੀ ਭਾਈ ਲੱਖਾ। ਭਾਈ ਲੱਖਾ ਨਗਾਰਚੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਕੋਲ ਖਲੋਤਾ ਹੈ।
ਖਾਸ ਗੁਰੂ ਕੇ ਜੋ ਨਿਜਰਾ।
ਸਤਿਗੁਰਾਂ ਦਾ ਖਾਸ ਨਗਾਰਚੀ ਸੀ। ਜਦੋਂ ਮਹਾਰਾਜ ਜੀ ਚੜਾਈ ਕਰਦੇ ਸੀ ਉਦੋਂ ਭਾਈ ਲੱਖਾ ਨਗਾਰਾ ਵਜਾਉਂਦਾ ਸੀ। ਇਹ ਖਾਸ ਨਗਾਰਚੀ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ, ਹਰ ਵੇਲੇ ਸਤਿਗੁਰਾਂ ਦੇ ਕੋਲ ਹੀ ਨਗਾਰਾ ਲੈ ਕੇ ਖਲੋਂਦਾ ਸੀ।
ਸੈਨਾਪਤੀ ਅਪਰਨ ਕੇ ਜੁਦੇ।
ਬਾਕੀ ਜਿਹੜੇ ਗੁਰੂ ਸਾਹਿਬ ਦੇ ਸੈਨਾਪਤੀ ਸਨ, ਭਾਵੇਂ ਉਹ ਭਾਈ ਬਿਧੀ ਚੰਦ ਨੇ, ਪੈਂਦੇ ਖਾਨ ਹੈ, ਜਾਂ ਭਾਈ ਜੇਠਾ ਜੀ ਵਰਗੇ ਹੋਰ ਸੂਰਮੇ ਨੇ, ਉਹਨਾਂ ਦੇ ਨਾਲ ਜਿਹੜੇ ਨਗਾਰਚੀ ਨੇ ਸਾਰਿਆਂ ਨਾਲ ਵੱਖੋ ਵੱਖਰੇ ਨੇ, ਪਰ ਆਹ ਜਿਹੜਾ ਭਾਈ ਲੱਖਾ ਨਗਾਰਚੀ ਹੈ ਨਾ, ਇਹ ਛੇਵੇਂ ਪਾਤਸ਼ਾਹ ਦਾ ਖਾਸ ਨਗਾਰਚੀ ਹੈ। ਇਹ ਹਰ ਵੇਲੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਰਹਿੰਦਾ ਨਗਾਰਾ ਲੈ।
ਨਿਜ ਨਿਜ ਮਿਸਰ ਰਹਿਤ ਜਦ ਕਦੇ।
ਬਾਕੀ ਦੇ ਜਿੰਨੇ ਨਗਾਰਚੀ ਨੇ ਉਹ ਆਪੋ ਆਪਣੀਆਂ ਮਿਸਲਾਂ ਦੇ ਵਿਚ ਰਹਿੰਦੇ ਨੇ, ਬੁਰੂਜੇ ਸੈਨਾਪਤੀਆਂ ਦੇ ਨਾਲ ਜਿਹੜੀਆਂ ਮਿਸਲਾਂ ਬਣਾਈਆਂ ਹੋਈਆਂ, ਵੱਖੋ ਵੱਖਰੇ ਜਥੇ ਬਣਾਏ ਹੋਏ ਨੇ, ਉਹਨਾਂ ਜਥਿਆਂ ਦੇ ਨਾਲ ਉਹ ਨਗਾਰਚੀ ਰਹਿੰਦੇ ਹਨ।
ਸ੍ਰੀ ਹਰਗੋਬਿੰਦ ਬਾਤ ਉਚਾਰੇ ਦੋਰੀ ਚੋਬਨ ਹਨੋ ਨਗਾਰੇ।
ਲਾਗੇ ਭਾਈ ਲੱਖਾ ਨਗਾਰਚੀ ਖੜਾ, ਸਤਿਗੁਰਾਂ ਦਾ ਖਾਸ ਨਗਾਰਚੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਭਾਈ ਲੱਖਾ ਜੀ ਨਗਾਰੇ ਤੇ ਹੁਣ ਦੋਹਰੀਆਂ ਚੋਭਾਂ ਲਾ ਦਿਓ। ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਲੱਖਾ ਜੀ ਹੁਣ ਅਖੀਰਲਾ ਹੱਲਾ, ਹੁਣ ਇਸ ਅਖੀਰੀ ਹੱਲੇ ਦੇ ਵਿਚ ਜੰਗ ਦਾ ਮੈਦਾਨ ਦਾ ਜਿਹੜਾ ਮਾਹੌਲ ਹੈ ਗਰਮਾਇਆ ਜਾਣਾ, ਹੁਣੇ ਪਤਾ ਲੱਗ ਜਾਣਾ ਕਿ ਜਿੱਤ ਕਿਹਦੀ ਹੋਣੀ ਆ। ਹੁਣ ਜਿੱਤ ਦਾ ਨਗਾਰਾ ਆਪਣਾ ਵੱਜਣਾ ਹੈ, ਜਿੱਤ ਦਾ ਨਗਾਰਾ ਹੁਣ ਆਪਣਾ ਹੀ ਗੂੰਜਣਾ ਹੈ, ਇਹ ਅਖੀਰੀ ਹੱਲਾ। ਇਸ ਕਰਕੇ ਭਾਈ ਲੱਖਾ ਜੀ ਨਗਾਰੇ ਤੇ ਹੁਣ ਦੋਹਰੀਆਂ ਚੋਪਾਂ ਮਾਰੋ।
ਕਰੋ ਐਸੀ ਕਰੋ ਮਲੇਚਨ ਮਾਰ ਇੱਕ ਭਾਜਨ ਕੀ ਰਹਿ ਸੰਭਾਰ।
ਜਿੰਨੇ ਸੂਰਮੇ ਨੇ ਸਾਰੇ ਤਿਆਰ ਬਰ ਤਿਆਰ ਕਰ ਲੋ, ਸਭ ਸਾਵਧਾਨ ਹੋ ਜਾਓ, ਸਾਵਧਾਨ ਹੋ ਕੇ ਦੁਸ਼ਮਣ ਨੂੰ ਮਾਰੋ, ਕਿਉਂਕਿ ਹੁਣ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੇ ਟਿਕਣਾ ਨਹੀਂ, ਖਲੋਣਾ ਨਹੀਂ। ਹੁਣ ਤੁਰਕ ਅੱਗੇ ਲੱਗ ਕੇ ਭੱਜਣਗੇ, ਹੁਣ ਇਹਨਾਂ ਨੂੰ ਅੱਗੇ ਲੱਗ ਕੇ ਭਾਜੜ ਪੈਣੀ ਆ, ਇਹ ਭੱਜਣਗੇ। ਇਹੋ ਜੀ ਮਾਰ ਮਲੇਛਾਂ ਤੇ ਮਾਰੋ ਕਿ ਇਹਨਾਂ ਨੂੰ ਸਿਰਫ ਭੱਜਣ ਦੀ ਵੀ ਹੋਸ਼ ਨਾ ਰਹੇ ਕਿ ਅਸੀਂ ਭੱਜ ਕੇ ਕਿੱਧਰ ਨੂੰ ਜਾਣਾ ਹੈ।
ਬਿਧੀ ਚੰਦ ਕਰ ਜੋਰ ਸੁਣਾਇਓ,
ਜਦੋਂ ਛੇਵੇਂ ਪਾਤਸ਼ਾਹ ਨੇ ਇਹ ਬਚਨ ਕਹਿ ਲਾਗੇ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਮਹਾਰਾਜ ਜੀ ਦੇ ਗੁਰਮੁਖ ਪਿਆਰੇ ਸਿੱਖ ਭਾਈ ਬਿਧੀ ਚੰਦ ਜੀ ਖਲੋਤੇ ਸਨ, ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਬਿਧੀ ਚੰਦ ਜੀ ਬੋਲੇ ਹੱਥ ਜੋੜ ਕੇ,
ਇਵੇਂ ਹੋਏ ਜਿਵੇਂ ਆਪ ਅਲਾਇਓ।
ਕਹਿਣ ਲੱਗੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਹੋਵੇਗਾ, ਇਹਨਾਂ ਤੁਰਕਾਂ ਨੂੰ ਭਾਜੜ ਪਵੇਗੀ, ਜੰਗ ਦੇ ਮੈਦਾਨ ਚ ਨੱਠਣਗੇ ਅੱਗੇ ਲੱਗ ਕੇ, ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਜੀ ਨੇ ਆਪਣੇ ਮੁਖੋਂ ਫਰਮਾਇਆ ਹੈ।
ਉਤੇ ਸ਼੍ਰੋਮਣੀ ਸੇ ਹੱਥ ਹੋਏ,
ਮਹਾਰਾਜ ਜਿਹੜੇ ਵੱਡੇ ਵੱਡੇ ਸ਼੍ਰੋਮਣੀ ਜਰਨੈਲ ਸੀ ਇਹਨਾਂ ਤੁਰਕਾਂ ਦੇ, ਉਹ ਤਾਂ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਇਹਨਾਂ ਦੇ ਵੱਡੇ ਵੱਡੇ ਖੱਬੀ ਖਾਂ ਸਿਪਾਹ ਸਰਦਾਰ ਮਲੇਚ ਉਹ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਉਸਕ ਪਗੈਲ ਆਨ ਫਿਰ ਟੋਏ,
ਮਹਾਰਾਜ ਆ ਜਿਹੜੇ ਭੱਜੇ ਹੋਏ ਭਗੋੜੇ ਸੀ ਉਹ ਦੁਬਾਰਾ ਚੜ ਕੇ ਆ ਰਹੇ, ਜਿਹੜੇ ਪਹਿਲਾਂ ਭੱਜ ਗਏ ਸੀ ਹੁਣ ਉਹਨਾਂ ਨੇ ਕੀ ਲੜਨਾ। ਇਹ ਤਾਂ ਪਹਿਲਾਂ ਭੱਜ ਕੇ ਗਏ ਹੋਏ ਭਗੋੜੇ ਨੇ, ਜਿਹੜਾ ਜੰਗ ਦਾ ਮੈਦਾਨ ਛੱਡ ਕੇ ਦੌੜੇ ਸਨ, ਉਹੀ ਪਗੈਲ ਹੁਣ ਇਕੱਠੇ ਹੋ ਕੇ ਮੁਖਲਿਸ ਖਾਂ ਦੇ ਨਾਲ ਚੜ ਕੇ ਆ ਰਹੇ ਨੇ, ਹੁਣ ਇਹਨਾਂ ਨੇ ਭਲਾ ਕੀ ਲੜਨਾ।
ਪ੍ਰਤਾਪ ਆਪ ਤੋਂ ਭਾਰੇ,
ਸਤਿਗੁਰੂ ਜੀ ਆਪ ਜੀ ਦਾ ਬੜਾ ਭਾਰੀ ਪ੍ਰਤਾਪ ਹੈ, ਛੇਵੇਂ ਪਾਤਸ਼ਾਹ ਆਪ ਜੀ ਦਾ ਬੜਾ ਵੱਡਾ ਭਾਰੀ ਜ਼ਾਹੋ ਜ਼ਲਾਲ ਹੈ।
ਮਰੇ ਮਲੇਸ਼ ਕਿਤਕ ਬਿਨ ਮਾਰੇ,
ਮਹਾਰਾਜ ਵੇਖੋ ਕਿੰਨੇ ਮਲੇਸ਼ ਬਿਨਾ ਮਾਰੇ ਹੀ ਜੰਗ ਦੇ ਮੈਦਾਨ ਚ ਮਾਰੇ ਗਏ। ਇਹੋ ਜਿਹਾ ਪ੍ਰਤਾਪ ਹੈ ਆਪ ਜੀ ਦਾ ਕਿ ਬਿਨਾ ਮਾਰਿਆ ਕਈ ਤਾਂ ਦਿਲ ਦੇ ਦੌਰੇ ਨਾਲ ਹੀ ਮਾਰੇ ਗਏ ਨੇ, ਵੇਖ ਕੇ ਤੁਹਾਡੇ ਖਪਰੇ ਤੀਰਾਂ ਨੂੰ। ਮਹਾਰਾਜ ਜੀ ਬਿਨਾ ਮਾਰਿਆ ਹੀ ਮਲੇਸ਼ ਜੰਗ ਦੇ ਮੈਦਾਨ ਚ ਮਾਰੇ ਗਏ ਨੇ, ਤੁਹਾਡਾ ਪ੍ਰਤਾਪ ਹੈ।
ਗਿਰੇ ਅਚਾਨਕ ਹੈ ਪੰਜਾਬਤ,
ਘੋੜੇ ਦੜਾਉਂਦੇ ਅਚਾਨਕ ਹੀ ਡਿੱਗ ਪਏ ਤੇ ਘੋੜਿਆਂ ਤੋਂ ਡਿੱਗ ਕੇ ਉਛਲ ਕੇ ਜਦੋਂ ਡਿੱਗੇ ਤੇ ਧੌਣਾ ਟੁੱਟ ਗਈਆਂ ਤੇ ਮਾਰੇ ਗਏ। ਮਹਾਰਾਜ ਵੇਖੋ ਅਚਾਨਕ ਘੋੜੇ ਦੜਾਉਂਦੇ ਡਿੱਗ ਪਏ।
ਮਰੇ ਮਲੇਸ਼ ਕਿਤਕ ਬਿਨ ਮਾਰੇ, ਦਰੇ ਗਏ ਸੈਨਾ ਕੋ ਧਾਵਤ।
ਤੇ ਮਹਾਰਾਜ ਜੀ ਵੇਖੋ ਕਿਵੇਂ ਦੌੜੇ ਆਉਂਦੇ, ਘੋੜਿਆਂ ਦੇ ਪੌੜਾਂ ਦੇ ਥੱਲੇ ਹੀ ਦੜ ਕੇ ਮਾਰੇ ਗਏ, ਘੋੜਿਆਂ ਦੇ ਪੌੜਾਂ ਥੱਲੇ ਹੀ ਦੜ ਦੜ ਕੇ ਮਾਰੇ ਗਏ ਨੇ। ਇਹੋ ਜੀ ਕਲਾ ਆਪ ਜੀ ਦੀ ਵਰਤੀ ਹੈ।
ਔਚਕ ਹਾਥਨ ਤੇ ਅੱਛੇ ਯਾਰ, ਗਿਰ ਧਰਨੀ ਪਰ ਮੈਂ ਨਾ ਸੰਭਾਲ।
ਔਚਕ ਅਚਾਨਕ ਹੀ ਅਚਨ ਚੇਤ ਹੀ ਤੁਰਕਾਂ ਦੇ ਹੱਥਾਂ ਵਿਚੋਂ ਹਥਿਆਰ ਜ਼ਮੀਨਾਂ ਤੇ ਡਿੱਗ ਪਏ ਨੇ, ਜ਼ਮੀਨ ਤੇ ਡਿੱਗ ਪਏ ਨੇ। ਮਾਰਨੇ ਚਲਾਣੇ ਤਾਂ ਉਹਨਾਂ ਨੇ ਕਿਤੇ ਸੀ, ਉਹਨਾਂ ਦੇ ਕੋਲੋਂ ਹਥਿਆਰ ਚੁੱਕੇ ਹੀ ਨਹੀਂ ਗਏ। ਏਦਾਂ ਲੱਗਦਾ ਸੀ ਜਿਵੇਂ ਉਹਨਾਂ ਦੀਆਂ ਹੱਥਾਂ ਦੀਆਂ ਬਾਹਾਂ ਹੀ ਟੁੱਟ ਗਈਆਂ ਹੋਣ, ਤੇ ਹੱਥਾਂ ਚੋਂ ਹਥਿਆਰ ਉਹਨਾਂ ਦੇ ਜ਼ਮੀਨ ਤੇ ਡਿੱਗਦੇ ਜਾ ਰਹੇ ਨੇ, ਜੋ ਉਹਨਾਂ ਕੋਲੋਂ ਸੰਭਾਲੇ ਨਹੀਂ ਗਏ।
ਪੈਂਦੇ ਖਾਨ ਪਰਿਓ ਜਬ ਫੇਰ,
ਫੇਰ ਮਹਾਰਾਜ ਜੀ ਤੁਹਾਡਾ ਪਾਲਿਆ ਸੂਰਮਾ ਬਹਾਦਰ ਪੈਂਦੇ ਖਾਂ ਜਦੋਂ ਤੁਰਕਾਂ ਦੀ ਫੌਜ ਤੇ ਮਾਰੋ ਮਾਰ ਕਰਦਾ ਕੱਲਾ ਹੀ ਜਾ ਡਟਿਆ ਜਾ ਕੇ ਪਿਆ।
ਅਣਗਣ ਭਜਨ ਲਥੇਰ ਪਥੇਰ,
ਅਣਗਿਣਤ ਤੁਰਕਾਂ ਦੇ ਵੱਡੇ ਵੱਡੇ ਸੂਰਮਿਆਂ ਨੂੰ ਮਾਰ ਕੇ ਲਥੇਰ ਪਥੇਰ ਕਰਕੇ ਰੱਖ ਦਿੱਤਾ, ਲੋਥਾਂ ਦੇ ਢੇਰਾਂ ਦੇ ਢੇਰ ਲਾ ਕੇ ਰੱਖ ਦਿੱਤੇ ਪੈਂਦੇ ਖਾਂ ਨੇ।
ਕੇਤਕ ਸ਼ਸਤਰ ਤੋਂ ਛਿਤ ਮੇਲੇ,
ਕਈਆਂ ਨੂੰ ਆਪਣੇ ਸ਼ਸਤਰਾਂ ਦੇ ਨਾਲ ਇਹਨੇ ਜ਼ਮੀਨ ਚ ਗਰਕ ਕਰ ਦਿੱਤਾ ਹੈ, ਮਿੱਟੀ ਵਿਚ ਖਾਕ ਮਿਲਾ ਕੇ ਤੁਰਕਾਂ ਨੂੰ ਖਾਕ ਬਣਾ ਦਿੱਤਾ ਹੈ।
ਕਿਤਕ ਸੰਗਾਰੇ ਹੱਥ ਧਕੇਲੇ,
ਅੱਜ ਪੈਂਦੇ ਖਾਂ ਇਹੋ ਜਿਹਾ ਸੂਰਮਾ ਵੇਖੋ, ਕਈਆਂ ਨੂੰ ਤਾਂ ਸ਼ਸਤਰਾਂ ਨਾਲ ਮਾਰਿਆ ਤੇ ਕਈਆਂ ਨੂੰ ਬਿਨਾਂ ਸ਼ਸਤਰਾਂ ਦੇ ਨਾਲ ਹੱਥਾਂ ਨਾਲ ਹੀ ਧੱਕ ਧੱਕ ਕੇ ਮਾਰ ਸੁੱਟਿਆ, ਮੁੱਕੇ ਮਾਰ ਕੇ ਜਾਨ ਕੱਢ ਦਿੱਤੀ ਹੈ ਤੁਰਕਾਂ ਦੀ ਵੱਡੇ ਵੱਡੇ ਜਰਨੈਲਾਂ ਦੀ।
ਪ੍ਰਥਮ ਤੁਫੰਗਨ ਚਲਬੇ ਕਰਿਓ,
ਮਹਾਰਾਜ ਜੀ ਪਹਿਲਾਂ ਬੰਦੂਕਾਂ ਦੀ ਮਾਰ ਮਚੀ ਹੈ, ਬੰਦੂਕਾਂ ਦੀਆਂ ਗੋਲੀਆਂ ਕੜਾ ਕਾੜ ਕਰਕੇ ਚੱਲੀਆਂ ਹਨ।
ਖੜਕ ਜੰਗ ਮੈਂ ਕਛੂ ਨਸਰਿਓ,
ਪਹਿਲਾਂ ਬੰਦੂਕਾਂ ਚੱਲੀਆਂ ਉਦੋਂ ਬੜੇ ਤੁਰਕ ਮਾਰੇ ਗਏ, ਪਰ ਗੁਰੂ ਕੇ ਸਿੱਖਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਤੇ ਫਿਰ ਮਹਾਰਾਜ ਜੀ ਖੜਕ ਦਾ ਜੰਗ, ਤੇਗ ਦਾ ਜੰਗ ਜਦੋਂ ਕੀਤਾ ਤੁਰਕਾਂ ਨੇ, ਤੇ ਤੇਗ ਦੇ ਜੰਗ ਦੇ ਨਾਲ ਵੀ ਤੁਰਕਾਂ ਕੋਲੋਂ ਕੁਝ ਨਹੀਂ ਸਰ ਸਕਿਆ, ਉਹ ਵੀ ਕੁਝ ਵਿਗਾੜ ਨਹੀਂ ਸਕੇ ਗੁਰੂ ਕੇ ਸਿੱਖਾਂ ਦਾ।
ਤਥਾ ਭਈ ਜੇ ਅਬ ਕੀ ਬਾਰੇ,
ਮਹਾਰਾਜ ਜਿਵੇਂ ਪਹਿਲਾਂ ਜੰਗ ਹੋਇਆ ਤੇ ਜਿੱਤ ਹੋਈ ਹੈ ਨਾ, ਉਸੇ ਤਰ੍ਹਾਂ ਹੁਣ ਵੀ ਹੋਵੇਗਾ। ਆ ਤੁਰਕਾਂ ਨੇ ਜਿਹੜੇ ਭਗੌੜੇ ਸਨ ਮਹਾਰਾਜ, ਹੁਣ ਇਹ ਭਲਾ ਕੀ ਲੜਨਗੇ ਜਿਹੜੇ ਪਹਿਲਾਂ ਭੱਜ ਕੇ ਚਲੇ ਗਏ ਸਨ।
ਕੁਛ ਮਰੇ ਕੁਛ ਭਾਜੈ ਹਾਰੇ।
ਮਹਾਰਾਜ ਇਹਨਾਂ ਵਿੱਚੋਂ ਵੀ ਕੁਝ ਮਾਰੇ ਜਾਣਗੇ ਤੇ ਕੁਝ ਆਪਣੀਆਂ ਜਾਨਾਂ ਬਚਾ ਕੇ ਭੱਜਣਗੇ। ਇਹ ਦਿਸ ਰਿਹਾ ਕਿ ਇਹਨਾਂ ਚੋਂ ਭਗੋੜੇ ਹੋ ਕੇ ਬਹੁਤਿਆਂ ਨੇ ਭੱਜ ਜਾਣਾ, ਇਹਨਾਂ ਨੇ ਲੜਨਾ ਕੋਈ ਨਹੀਂ, ਪਰ ਜਿਹੜੇ ਕੁਝ ਨੇ ਉਹ ਜੰਗ ਦੇ ਮੈਦਾਨ ਚ ਮਾਰੇ ਜਾਣਗੇ।
ਇੰਬੋਲਤ ਹੀ ਲਸ਼ਕਰ ਆਇਓ।
ਇਹਦਾ ਭਾਈ ਵਿਧੀ ਚੰਦ ਛੇਵੇਂ ਪਾਤਸ਼ਾਹ ਨਾਲ ਵਚਨ ਕਰ ਰਹੇ ਨੇ, ਇਦਾਂ ਗੱਲਾਂ ਹੋ ਰਹੀਆਂ ਸਨ ਕਿ ਇਹਨੇ ਨੂੰ ਮੁਖਲਿਸ ਖਾਂ ਦਾ ਲਸ਼ਕਰ ਮੁਖਲਿਸ ਖਾਂ ਦੀ ਅਗਵਾਈ ਦੇ ਵਿਚ ਚੜ ਕੇ ਆ ਪਹੁੰਚਿਆ, ਨੇੜੇ ਆ ਟੁਕਿਆ ਹੈ।
ਮਾਰ ਚੁਬਕ ਜੇ ਤੱਕ ਬਿਨ ਨੀਅਰ ਆਇਓ।
ਕਹਿੰਦੇ ਜਿਹੜਾ ਨੇੜੇ ਆਇਆ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਉਸੇ ਵੇਲੇ ਉਹਨੂੰ ਗਰਕ ਕਰ ਦਿੱਤਾ, ਜ਼ਮੀਨ ਵਿਚ ਮਿੱਟੀ ਵਿਚ ਮਿਲਾ ਕੇ ਦੋਜਕਾਂ ਨੂੰ ਭੇਜ ਦਿੱਤਾ।
ਜਵਾਲਾ ਬੰਮਣੀ ਸਭ ਮਿਲ ਛੋਰੇ,
ਸਭ ਨੇ ਮਿਲ ਕੇ ਜਵਾਲਾ ਬੰਮਣੀਆਂ ਛੱਡੀਆਂ। ਜਵਾਲਾ ਬੰਮਣੀ ਕਹਿੰਦੇ ਨੇ ਬੰਦੂਕ ਨੂੰ, ਕਾਸ਼ ਪਿਸਟਣੀ, ਹੋਰ ਕਈ ਨਾਂ ਨੇ, ਤੁਪਕ, ਰਾਮ ਜੰਗਾ, ਇਹਦਾ ਸ਼ਸਤਰ ਨਾਮ ਮਾਲਾ ਵਿਚ ਬੰਦੂਕ ਦੇ ਬਹੁਤ ਸਾਰੇ ਨਾਂ ਦਸਵੇਂ ਪਾਤਸ਼ਾਹ ਨੇ ਲਿਖੇ ਨੇ। ਕਹਿੰਦੇ ਜਵਾਲਾ ਬੰਮਣੀਆਂ ਨੇ ਅੱਗ ਉਗਲੀ ਹੈ ਤੇ ਅੱਗ ਉਗਲ ਕੇ ਦੁਸ਼ਮਣਾਂ ਨੂੰ ਸਾੜਦੀ ਜਾ ਰਹੀ ਹੈ।
ਪਹੁੰਚਤ ਦੂਰ ਲਾਗਤ ਗੋਰੀ,
ਜਿਹੜੇ ਦੂਰ ਤੱਕ ਖਲੋਤੇ ਨੇ ਉੱਥੇ ਤੱਕ ਗੋਲੀ ਪਹੁੰਚ ਕੇ ਛਾਤੀਆਂ ਨੂੰ ਚੀਰਦੀ ਹੈ, ਹੱਡੀਆਂ ਨੂੰ ਤੋੜਦੀ ਹੈ।
ਦੋ ਓਰ ਤੇ ਵੀਰ ਬੰਕੇ ਕਰ ਕਰਾਰੇ,
ਦੋਹਾਂ ਪਾਸਿਆਂ ਤੋਂ ਸੂਰਮੇ ਆਪਸ ਵਿਚ ਲੜ ਰਹੇ ਨੇ, ਆਪਸ ਵਿਚ ਵੇਖ ਕੇ ਸੂਰਮੇ ਜੂਝ ਪਏ ਹਨ।
ਭੁਜੰਗ ਭਰਿਆ ਚੰਦ ਦਿਖੇ ਆਪਸੋਂ ਫੇਰ ਬਾਜੇ ਨਗਾਰੇ,
ਜਦੋਂ ਆਹਮੋ ਸਾਹਮਣੇ ਇਕ ਦੂਜੇ ਨੂੰ ਸੂਰਮਿਆਂ ਨੇ ਬਹਾਦਰਾਂ ਨੇ ਵੇਖਿਆ ਨਗਾਰਿਆਂ ਤੇ ਚੋਭਾਂ ਵੱਜ ਗਈਆਂ, ਨਗਾਰੇ ਗੂੰਜੇ ਹਨ।
ਓਰ ਤੇ ਵੀਰ ਬੰਕੇ ਕਰਾਰੇ,
ਦੋਹਾਂ ਪਾਸਿਆਂ ਦੇ ਸੂਰਮੇ ਬੜੇ ਬੜੇ ਬੰਕੇ, ਉੱਚੇ ਲੰਮੇ ਕੱਦ, ਛੇ ਛੇ ਫੁੱਟੇ, ਸੱਤ ਸੱਤ ਫੁੱਟੇ ਸੂਰਮੇ ਜਰਨੈਲ, ਲੰਮੀਆਂ ਗੋਡਿਆਂ ਤੱਕ ਬਾਹਾਂ, ਭੁਜ ਡੰਡਿਆਂ ਦੇ ਨਾਲ ਕਹਿੰਦੇ ਆਪਣੀਆਂ ਬਾਹਾਂ ਨਾਲ ਪਥੇਰ ਲਥੇਰ ਕਰਨਾ ਚਾਹੁੰਦੇ ਨੇ।
ਬਲੀ ਤੇ ਧੁਖੇ ਜਵਾਲ ਮਾਲਾ ਜਗਾਏ,
ਬਲੀ ਤੇ ਧੁਖ ਗਏ, ਕਹਿੰਦੇ ਜਵਾਲ ਮਾਲਾ, ਕਹਿੰਦੇ ਏਦਾਂ ਲੱਗਦਾ ਜਿਵੇਂ ਅੱਗ ਦੀ ਮਾਲਾ ਬਣਾਈ ਹੋਵੇ, ਏਦਾਂ ਪਲੀਤੇ ਧੁਖਦੇ ਹੋਏ ਜੰਗ ਦੇ ਮੈਦਾਨ ਚ ਨਜ਼ਰ ਆ ਰਹੇ ਨੇ।
ਜੋ ਨਾਦ ਉਚੰਗ ਨਬੰਗ ਧੂਮ ਛਾਏ,
ਗਹਿ ਗੱਜ ਨਾਦ ਉੱਠੀ, ਆਕਾਸ਼ ਦੇ ਵਿਚ ਧੂਮ ਛਾ ਗਈ ਹੈ, ਧੂਆਂ ਆਕਾਸ਼ ਦੇ ਵਿਚ ਜਾ ਚੜਿਆ ਬੰਦੂਕਾਂ ਦੀਆਂ ਗੋਲੀਆਂ ਦਾ।
ਕਰੇ ਧੁੰਦ ਤਾਵੇ ਕਈ ਛਤਰ ਸੋਏ,
ਆਪਣੇ ਘੋੜਿਆਂ ਨੂੰ ਤੇਜ ਕਰਕੇ ਜੰਗ ਦੇ ਮੈਦਾਨ ਦੇ ਵਿਚ ਸੂਰਮੇ ਸੋਭ ਲੀਕ ਹੋ ਰਹੇ ਨੇ।
ਇਸੇ ਸੂਰ ਸਾਰੇ ਕਰੀ ਬੰਕ ਪੋਏ,
ਸਾਰੇ ਸੂਰਮੇ ਬੜੇ ਰਿਸ ਵਿਚ ਵੀ ਰਸ ਚ ਖਲੋਤੇ ਨੇ, ਆਪਣੇ ਪਰਵੱਟਿਆਂ ਨੂੰ ਟੇਢੇ ਕਰ ਕਰਕੇ, ਕਕੀਚੀਆਂ ਵੱਟ ਵੱਟ ਕੇ ਇਕ ਦੂਜੇ ਤੇ ਪੈਂਦੇ, ਮਾਰ ਲੋ ਕਰਦੇ ਨੇ।
ਚਬਾਵੇ ਤੁਰੰਗੰ ਤੁਫੰਗੰ ਚਲਾਵੇ,
ਘੋੜੇ ਦੌੜਾਉਂਦੇ ਨੇ ਆਪਣੇ ਜੰਗ ਦੇ ਮੈਦਾਨ ਚ, ਕਦੇ ਸੱਜੇ ਕਦੇ ਖੱਬੇ, ਕਦੇ ਅੱਗੇ ਵੱਧਦੇ ਕਦੇ ਪਿੱਛੇ ਹੁੰਦੇ ਨੇ। ਤੁਫੰਗੰ ਚਲਾਵੇ, ਬੰਦੂਕਾਂ ਦੋ ਗੋਲੀਆਂ ਦਾਗਦੇ ਹਨ।
ਮਦੈ ਜੋਨ ਆਗੇ ਤਿਸੈ ਤੱਕ ਕਾਵੇ,
ਜਿਹੜਾ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਂਦਾ, ਤੱਕ ਕੇ ਗੋਲੀ ਸੀਨੇ ਵਿਚ ਮਾਰਦੇ ਨੇ, ਨਾਲ ਹੀ ਜ਼ਮੀਨ ਤੇ ਸੁੱਟ ਲੈਂਦੇ ਨੇ।
ਕਿਰੰਗ ਲਾਗ ਗੋਰੀ ਸੰਭਾਰੇ ਨਾ ਫੇਰੇ,
ਜਿਨ੍ਹਾਂ ਦੇ ਗੋਲੀ ਲੱਗਦੀ ਆ ਜ਼ਮੀਨ ਤੇ ਡਿੱਗਦੇ ਨੇ, ਮੁੜ ਕੇ ਉਹਨਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਜਾਂਦਾ, ਉੱਥੇ ਹੀ ਮਿੱਟੀ ਵਿਚ ਗਰਕ ਹੋ ਕੇ ਸਦਾ ਦੀ ਨੀਂਦੇ ਸੌ ਜਾਂਦੇ ਨੇ।
ਚਲੇ ਆਏ ਨੇੜੇ ਮਹਾਕਾਲ, ਮਹਾਕਾਲ ਪ੍ਰੇਰੇ,
ਆ ਮੁਖਲਿਸ ਖਾਂ ਦੇ ਨਾਲ ਜਿੰਨੇ ਤੁਰਕ ਆਏ ਨੇ, ਮਹਾਕਾਲ ਦੇ ਪ੍ਰੇਰੇ ਸਾਰੇ ਨੇੜੇ ਆ ਗਏ, ਛੇਵੇਂ ਪਾਤਸ਼ਾਹ ਦੇ ਮਹਾਕਾਲ ਦੇ ਪ੍ਰੇਰੇ, ਮੌਤ ਦੇ ਪ੍ਰੇਰੇ ਹੋਏ ਗੁਰੂ ਕੇ ਸਿੱਖਾਂ ਤੇ ਸਤਿਗੁਰਾਂ ਦੇ ਨੇੜੇ ਆ ਟੁਕੇ ਹਨ।
ਨਚੀ ਜੋ ਗਣੀਆਤ ਸਾਰੇ ਕਪਾਲਾ,
64 ਜੋਗਣੀਆਂ ਨੱਚਣ ਲੱਗੀਆਂ ਕਿਲਕਾਰੀਆਂ ਮਾਰ ਕੇ, ਹੁਣ ਮਚੇਗਾ ਜੰਗ, ਤੁਰਕ ਆ ਗਏ ਨੇ ਨੇੜੇ, ਹੁਣ ਗੁਰੂ ਕੇ ਸਤਿਗੁਰਾਂ ਦੇ ਸੂਰਮਿਆਂ ਤੇ ਸਤਿਗੁਰਾਂ ਨੇ ਇਹੋ ਜਿਹੇ ਤਿੱਖੇ ਤੀਰ ਚਲਾਉਣੇ ਕਿ ਮਾਰ ਮਾਰ ਤੁਰਕਾਂ ਨੂੰ ਪਥਲ ਦੇਣਾ। ਜੋਗਣੀਆਂ ਨੱਚੀਆਂ, ਹੱਥਾਂ ਵਿਚ ਖੱਪਰ ਧਾਰਨ ਕਰਕੇ, ਕਪਾਲ ਧਾਰਨ ਕਰਕੇ,
ਪਖੇ ਮਾਸ ਗੁਮਾਏ ਕਹਿ ਕਹਿ ਕੰਕਨ ਅਗਾਏ,
ਸ਼ਰੋਣ ਭਰ ਕੇ ਸੂਰਮਿਆਂ ਦਾ ਖੂਨ ਭਰ ਕੇ ਪੀ ਕੇ ਕਰਾਲ ਰੂਪ ਧਾਰਨ ਕਰਦੀਆਂ ਨੇ, ਪੈਰੋਂ ਜੰਗ ਦੇ ਮੈਦਾਨ ਦੇ ਵਿਚ ਪਾ ਕੇ ਖੁਸ਼ੀ ਕਰ ਰਿਹਾ ਗਿੱਦੜ ਤੇ ਹੋਰ ਜਿਹੜੇ ਸ਼ਿਕਾਰੀ ਕੂਕਰ ਆਦਿਕ ਨੇ, ਉਹ ਜੰਗ ਦੇ ਮੈਦਾਨ ਚ ਸੂਰਮਿਆਂ ਦਾ ਮਾਸ ਖਾ ਕੇ, ਗਿਰਜਾ ਸੂਰਮਿਆਂ ਦਾ ਮਾਸ ਖਾ ਕੇ ਪੇਟ ਭਰ ਰਹੀਆਂ ਹਨ।
ਮਹਾਕਾਕ ਬੋਲੇ ਉਡਨ ਤੇ ਫਰਮਾਏ,
ਉਡਦੇ ਨਜ਼ਰ ਆ ਰਹੇ ਨੇ ਜੰਗ ਦੇ ਮੈਦਾਨ ਦੇ ਵਿਚ, ਬੜਾ ਭਿਆਨਕ ਰੂਪ ਬਣਿਆ ਹੋਇਆ, ਉਡਦੇ ਹੋਏ ਸੱਜੇ ਖੱਬੇ ਭਰਮ ਰਹੇ ਹਨ।
ਮਾਸਹਾਰੇ ਮਿਲੇ ਬ੍ਰਿੰਦ ਆਏ,
ਮਾਸਾਹਾਰੀ ਸ਼ਿਕਾਰੀ ਜਾਨਵਰ ਪੰਛੀ ਆਦਿਕ ਨੇ ਸਭ ਇਕੱਠੇ ਹੋ ਕੇ ਜੰਗ ਦੀ ਭੂਮੀ ਵਿਚ ਆ ਪਹੁੰਚੇ ਸੂਰਮਿਆਂ ਦਾ ਮਾਸ ਭਖਣ ਵਾਸਤੇ।
ਆਦੜੀ ਛੰਦ ਦਲ ਟੁਕੇ ਦੋਏ ਕਰ ਮਾਰ ਮਾਰ,
ਦੋਵਾਂ ਪਾਸਿਓ ਦਲ ਟੁਕ ਗਏ, ਮਾਰੋ ਮਾਰ ਕਰਦਿਆਂ ਟੁਕ ਕੇ ਨੇੜੇ ਹੋ ਗਏ ਨੇ।
ਉਹ ਛੁੱਟੀ ਤੁਪਕ ਗੋਰੀ ਪ੍ਰਹਾਰ,
ਬਹੁਤ ਚੱਲੀਆਂ ਗੋੜੀਆਂ ਦੇ ਬਹੁਤ ਸਾਰੇ ਪ੍ਰਹਾਰ ਹੋਏ।
ਗਿਰ ਪਰੇ ਸੁਰ ਫੁੱਟੇ ਸਰੀਰ,
ਇਹਨਾਂ ਨੂੰ ਗੋਲੀਆਂ ਵੱਜੀਆਂ, ਡਿੱਗ ਪਏ ਜ਼ਮੀਨ ਦੇ ਉੱਤੇ, ਸਰੀਰ ਫੁੱਟ ਗਏ, ਪਸਲੀਆਂ ਫੁੱਟ ਗਈਆਂ, ਜੇ ਸਿਰ ਤੇ ਵੱਜੀ ਤੇ ਸਿਰ ਫੁੱਟ ਗਿਆ।
ਹਾਏ ਫਿਰੇ ਸੋਚ ਜਬ ਮਰਤ ਵੀਰ,
ਜਦੋਂ ਸੂਰਮੇ ਮਾਰੇ ਜਾਂਦੇ ਤੇ ਘੋੜੇ ਖਾਲੀ ਜੰਗ ਦੇ ਮੈਦਾਨ ਚ ਤੁਰੇ ਫਿਰਦੇ ਨੇ, ਲਾਵੇ ਜੰਗ ਦੇ ਮੈਦਾਨ ਚ ਤੁਰੇ ਫਿਰਦੇ ਨੇ।
ਦੋ ਦਿਸ਼ਨ ਬ੍ਰਿੰਦ ਗੁਲਕਾ ਚਲੰਤ,
ਪਾਸਿਓ ਗੋਲੀਆਂ ਚੱਲ ਰਹੀਆਂ, ਕੜਾ ਕਾੜ ਗੋਲੀਆਂ ਦੀ ਹੋ ਰਹੀ, ਦੋਵਾਂ ਪਾਸਿਓ ਗੋਲੀਆਂ ਚੱਲ ਰਹੀਆਂ ਨੇ।
ਜਨ ਚੇਤ ਮਾਸੀ ਉੱਚੇ ਪਰੰਤ,
ਮਾਨੋ ਚੇਤ ਦੇ ਮਹੀਨੇ ਵਿਚ ਓਲੇ ਪੈ ਰਹੇ ਨੇ, ਘੜੇ ਵਰਸ ਰਹੇ ਨੇ, ਏਦਾਂ ਗੋਲੀਆਂ ਚੱਲਦੀਆਂ ਹਨ।
ਇਤੀ ਉਤ ਪਰਮਾਏ ਘੋੜੇ ਤਵਾਏ,
ਉਧਰ ਕਹਿੰਦੇ ਆ ਭਰਮਾ ਕੇ ਘੋੜਿਆਂ ਨੂੰ ਦੌੜਾ ਕੇ ਜੰਗ ਦੇ ਮੈਦਾਨ ਚ ਗੋਲੀਆਂ ਦਾਗਦੇ ਚਲਾਉਂਦੇ ਨੇ।
ਬਹਾਨੇ ਤਾਕ ਤੁਪਕਨ ਚਲਾਏ,
ਔਰ ਮਾਰਦੇ ਨੇ ਤੱਕ ਤੱਕ ਕੇ ਗੋਲੀਆਂ ਚਲਾਉਂਦੇ ਤੇ ਦੁਸ਼ਮਣਾਂ ਨੂੰ ਮਾਰਦੇ ਹਨ।
ਗੁਰੂ ਹਰਗੋਬਿੰਦ ਗਮਨੇ ਅਗਾਂਹ,
ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਾ ਪ੍ਰੇਰਿਆ ਤੇ ਜੰਗ ਦੇ ਮੈਦਾਨ ਵਿਚ ਅਗਲੇ ਪਾਸੇ ਜਿਧਰੋਂ ਤੁਰਕ ਆ ਰਹੇ ਸਨ ਉਸ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆ ਗਏ।
ਕਰ ਲੀਨ ਸਾਰ,
ਮਹਾਰਾਜ ਜੀ ਨੇ ਦ੍ਰਿੜ ਕਠੋਰ ਧਨਖ ਆਪਣੇ ਹੱਥ ਦੇ ਵਿਚ ਧਾਰਨ ਕੀਤਾ, ਬੜਾ ਕਠੋਰ ਤੇ ਗੰਡੀਬ ਧਨਖ ਹੈ, ਛੇਵੇਂ ਪਾਤਸ਼ਾਹ ਨੇ ਆਪਣੇ ਹੱਥ ਚ ਧਾਰਨ ਕੀਤਾ ਹੈ।
ਦਸ ਤਰਕੇਸ਼ਰ ਆਗੇ ਚਲਾਏ,
ਦਸ ਪੱਥੇ ਤੀਰਾਂ ਦੇ ਭਰ ਕੇ ਪਹਿਲਾਂ ਮਹਾਰਾਜ ਜੀ ਚਲਾ ਚੁੱਕੇ ਨੇ ਜੰਗ ਦੇ ਮੈਦਾਨ ਚ। ਦਸ ਪੱਥੇ, ਇੱਕ ਪੱਥੇ ਵਿਚ ਕਈ ਤੀਰ ਆ ਜਾਂਦੇ ਨੇ, ਦਸ ਪੱਥੇ ਤੀਰਾਂ ਦੇ ਭਰ ਕੇ ਛੇਵੇਂ ਪਾਤਸ਼ਾਹ ਜੀ ਪਹਿਲਾਂ ਚਲਾ ਚੁੱਕੇ ਹਨ।
ਪੁਨ ਹੋਰ ਫੇਰ ਨੀਕੇ ਮੰਗਾਏ,
ਜਦੋਂ ਚੱਲ ਚੁੱਕੇ ਫਿਰ ਹੋਰ ਪੱਥੇ ਤੀਰਾਂ ਦੇ ਭਰ ਕੇ ਮਹਾਰਾਜ ਜੀ ਨੇ ਮੰਗਵਾ ਲਏ, ਬੜੇ ਬੜੇ ਵਧੀਆ ਤਿੱਖੇ ਤੀਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮੰਗਵਾਏ ਨੇ ਚਲਾਉਣ ਵਾਸਤੇ।
ਹਰ ਖਤਰੇ ਅੰਜਲ ਕੇ ਸਮਾਨ,
ਚਾਰ ਚਾਰ ਉਂਗਲ ਚੌੜੇ, ਬੁੱਕ ਬੁੱਕ ਜਿੰਨੇ ਚੌੜੇ ਤੀਰ ਖਪਰੇ, ਉਹ ਮਹਾਰਾਜ ਜੀ ਦੇ ਪੱਥਿਆਂ ਚ ਪਵਾ ਕੇ ਮੰਗਾਏ ਹਨ।
ਸਮਸੇਲ ਜਿਤਕ ਸੁੱਕੇ ਮਾਰ,
ਫਿਰ ਹੋਰ ਵੀ ਤੀਰਾਂ ਦੀਆਂ ਵੱਖੋ ਵੱਖਰੀਆਂ ਕਿਸਮਾਂ ਹੁੰਦੀਆਂ, ਤਿੱਖੇ ਤੀਰ ਜਿਹੜੇ ਬਰਛੇ ਦੇ ਸਮਾਨ ਬਣੇ ਹੁੰਦੇ ਨੇ, ਬਰਛੀ ਦੇ ਸਮਾਨ, ਸੇਲ ਨਾਮ ਹੈ ਬਰਛੀ ਦਾ, ਬਰਛੀ ਦੇ ਸਮਾਨ ਜਿਨ੍ਹਾਂ ਦੇ ਮੂੰਹ ਨੇ, ਇਹੋ ਜੇ ਤਿੱਖੇ ਤੀਰ ਮਹਾਰਾਜ ਜੀ ਨੇ ਮੰਗਾਏ ਹਨ।
ਅਰਧ ਚੰਦਰ ਜੱਥਾ ਤਿਸਕੇ ਆਕਾਰ,
ਅਰਧ ਚੰਦਰੇ ਚੰਦ ਵਾਂਗੂ ਅੱਧਾ ਚੰਨ ਬਣਿਆ ਹੁੰਦਾ ਤੀਰ ਦੇ ਉੱਤੇ। ਇਹ ਖਾਲਸਾ ਜੀ ਵੈਰੀ ਦਾ ਜਿਹੜਾ ਧਨਕ ਹੈ ਉਹਦਾ ਚੇਲਾ ਤੋੜਨ ਵਾਸਤੇ ਜਾਂ ਉਹਦੀ ਸਾਰ ਅੱਗ ਨੂੰ ਤੋੜਨ ਵਾਸਤੇ ਚਲਾਇਆ ਜਾਂਦਾ ਹੈ। ਕਹਿੰਦੇ ਉਹ ਅਰਧ ਚੰਦਰੇ ਤੀਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਸਰ ਮੀਨ ਮੁਖੇ ਜਿਨ ਅਧਿਕ ਮਾਰ,
ਫਿਰ ਮੀਨ ਮੁਖੇ ਜਿਨ੍ਹਾਂ ਦੇ ਮੱਛੀ ਦੇ ਸਮਾਨ ਮੂੰਹ ਬਣੇ ਹੋਏ ਨੇ, ਇਹੋ ਜੇ ਤੀਰ ਮਹਾਰਾਜ ਸੱਚੇ ਪਾਤਸ਼ਾਹ ਮੰਗਾਏ ਜਿਨ੍ਹਾਂ ਦੀ ਬੜੀ ਭਿਆਨਕ ਅਧਿਕ ਮਾਰ ਹੈ।
ਹਰ ਕੰਟਕ ਸੇ ਕੇ ਚੱਕਰਾਏ,
ਕਈ ਕੰਡਿਆਂ ਵਾਂਗਰ ਤਿੱਖੇ, ਜਿਵੇਂ ਕੰਡਾ ਹੁੰਦਾ ਨਾ, ਕੰਡੇ ਦੇ ਸਮਾਨ ਜਿਵੇਂ ਤਿੱਖੇ ਬੜੇ ਤੇਜ਼ ਕਰਾਏ ਹੋਏ, ਉਹ ਮਹਾਰਾਜ ਜੀ ਨੇ ਕਢਾ ਕੇ ਮੰਗਵਾਏ ਹਨ।
ਸਭ ਚਲੇ ਸ਼ੌਂਕ ਜਨ ਨਾਗ ਜਾਏ,
ਦਿਲੇ ਤੇ ਚਾੜ ਚਾੜ ਕੇ ਮਹਾਰਾਜ ਜੀ ਛੱਡਣ ਲੱਗੇ, ਕੰਨਾ ਤੱਕ ਖਿੱਚ ਕੇ ਤੰਦੀ ਮਹਾਰਾਜ ਜੀ ਤੀਰ ਛੱਡਦੇ ਨੇ, ਨਾਗਾਂ ਦੇ ਸਮਾਨ ਉਹ ਤੀਰ ਸ਼ੂਕਦੇ ਚੱਲਦੇ ਨੇ।
ਜਬ ਪਰੇ ਸੈਨ ਤੁਰਕਾਂ ਮਾਰ,
ਜਦੋਂ ਸਤਿਗੁਰਾਂ ਦੇ ਚਲਾਏ ਹੋਏ ਤੀਰ ਤੁਰਕਾਂ ਦੀ ਸੈਨਾ ਦੇ ਉੱਤੇ ਜਾ ਕੇ ਵੱਜਦੇ ਨੇ ਤੇ ਬੜੀ ਭਿਆਨਕ ਮਾਰ ਮਚਾਉਂਦੇ ਹਨ।
ਚਲ ਸਾਹਿਬ ਸ਼ੀਗਰ ਸੁਪਟਨ ਲਗਾਏ,
ਸੂਰਮੇ ਨੂੰ ਜਾ ਕੇ ਤੀਰ ਵੱਜਦਾ ਸਾਫ ਹੀ ਪਾਰ ਨਿਕਲ ਜਾਂਦਾ, ਕਹਿੰਦੇ ਖੂਨ ਤੱਕ ਨੀ ਲੱਗਦਾ ਉਸ ਤੀਰ ਨੂੰ, ਇੰਨੀ ਤੇਜ਼ੀ ਨਾਲ ਵਿੱਚੋਂ ਨਿਕਲਦਾ ਸਰੀਰ ਦੇ ਕਿ ਪਾਰ ਨਿਕਲ ਜਾਂਦਾ, ਪਾਰ ਨਿਕਲ ਕੇ ਦੂਜੇ ਦੇ ਤੀਜੇ ਦੇ, ਕਹਿੰਦੇ ਏਦਾਂ ਕਈ ਕਈ ਸੂਰਮਿਆਂ ਦੀਆਂ ਛਾਤੀਆਂ ਨੂੰ ਗੁਰੂ ਸਾਹਿਬ ਦੇ ਤੀਰ ਵਿੰਨਦੇ ਜਾ ਰਹੇ ਨੇ।
ਇੱਕ ਵੇਦ ਦੁਤੀਆ ਕੋ ਲਗਾਏ,
ਕਹਿੰਦੇ ਇੱਕ ਤੀਰ ਮਹਾਰਾਜ ਜੀ ਦਾ ਚੱਲਦਾ ਹੈ ਤੇ ਕਈ ਕਈ ਸੂਰਮੇ ਜ਼ਮੀਨ ਤੇ ਡਿੱਗਦੇ ਨੇ, ਕਿਉਂਕਿ ਇੱਕ ਦੀ ਛਾਤੀ ਨੂੰ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ ਤੇ ਫਿਰ ਦੂਜੇ ਨੂੰ ਜਾ ਕੇ ਵੱਜਦਾ ਹੈ।
ਇਹ ਛੇਦ ਤੀਸਰੇ ਕਰੇ ਖਾਏ,
ਦੂਜੇ ਨੂੰ ਮਾਰ ਕੇ ਫਿਰ ਤੀਜੇ ਨੂੰ ਵੀ ਜ਼ਖਮੀ ਕਰਦਾ, ਤੀਜੇ ਦੇ ਸਰੀਰ ਨੂੰ ਵੀ ਨਿਕਲ ਜਾਂਦਾ ਚੀਰ ਕੇ। ਜੇ ਘੋੜਾ ਆ ਜਾਏ ਅੱਗੇ, ਹਾਥੀ ਵੀ ਆ ਜਾਏ ਤੇ ਹਾਥੀ ਨੂੰ ਵੀ ਚੀਰ ਕੇ ਪਾਰ ਨਿਕਲ ਜਾਂਦਾ ਹੈ।
ਆਏ ਹੋਏ ਕਿ ਫੱਟ ਜਿਸਕੇ ਲਗੰਤ,
ਘੋੜਾ ਖੜਾ ਹੈ ਤੇ ਭਾਵੇਂ ਕੋਈ ਸੂਰਮਾ ਖਲੋਤਾ ਹੈ, ਜਿਹਨੂੰ ਛੇਵੇਂ ਪਾਤਸ਼ਾਹ ਦਾ ਤੀਰ ਜਾ ਕੇ ਵੱਜਦਾ ਉਹ ਪਾਰ ਨਿਕਲ ਜਾਂਦਾ ਤੇ ਨਾਲ ਹੀ ਮਾਰਿਆ ਜਾਂਦਾ ਹੈ।
ਮੈਂ ਬਚੇ ਫਿਰ ਤੁਰਨ ਗਿਰੰਤ,
ਭਾਵੇਂ ਘੋੜਾ ਤੇ ਭਾਵੇਂ ਸੂਰਮਾ ਜਿਹਨੂੰ ਮੇਰੇ ਛੇਵੇਂ ਪਾਤਸ਼ਾਹ ਦਾ ਚਲਾਇਆ ਤੀਰ ਵੱਜਦਾ ਉਹ ਡਿੱਗ ਪੈਂਦਾ ਜ਼ਮੀਨ ਤੇ, ਉਹ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ, ਲੜਨ ਜੋਗਾ ਨਹੀਂ ਰਹਿੰਦਾ, ਘੋੜਾ ਵੀ ਮਾਰਿਆ ਜਾਂਦਾ ਤੇ ਸੂਰਮਾ ਵੀ ਮਾਰਿਆ ਜਾਂਦਾ ਹੈ।
ਤਬ ਲਗੇ ਗਿਰਨ ਜੋਧਾ ਵਿਸਾ,
ਦੜ 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 ਕਰਕੇ ਸੂਰਮੇ ਡਿੱਗਣ ਲੱਗੇ। ਜਦੋਂ ਛੇਵੇਂ ਪਾਤਸ਼ਾਹ ਦੇ ਤੀਰ ਚੱਲੇ, ਕਹਿੰਦੇ ਇੰਨੇ ਸ਼ੂਕਦੇ ਹੋਏ ਤੀਰ ਚੱਲ ਰਹੇ ਨੇ ਕਿ ਦੜ 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 ਕਰਕੇ ਸੂਰਮੇ ਡਿੱਗਦੇ ਚੱਲੇ ਜਾ ਰਹੇ ਨੇ, ਜਿਵੇਂ ਕੋਈ ਤਰਖਾਣ ਕਿਸੇ ਦਰਖਤਾਂ ਨੂੰ ਵੱਢ ਵੱਢ ਕੇ ਢੇਰ ਲਾਈ ਜਾਂਦਾ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਰ ਚਲਾ ਕੇ ਸੂਰਮਿਆਂ ਨੂੰ ਮਾਰ ਕੇ ਜ਼ਮੀਨ ਤੇ ਸਵਾਂਦੇ ਚਲੇ ਜਾ ਰਹੇ ਨੇ।
ਪਰਖੰਤ ਮਾਨ ਛੂਟੇ ਕਰਾ,
ਕੱਲਾ ਕੱਲਾ ਤੀਰ ਚਲਾ ਕੇ ਮਹਾਰਾਜ ਜੀ ਪਰਖਦੇ ਨੇ, ਕਹਿੰਦੇ ਲਿਆਈ ਯਾਰ ਤੂੰ ਚੰਦਰਾ, ਇਹ ਚਲਾ ਕੇ ਵੇਖੀਏ ਕਿੰਨੀ ਕੁ ਮਾਰ ਕਰਦਾ। ਕਹਿੰਦੇ ਲਿਆਈ ਵੀ ਮੀਨ ਮੁਖਾ, ਇਹ ਚਲਾ ਕੇ ਵੇਖੀਏ। ਕੱਲਾ ਕੱਲਾ ਤੀਰ ਚਲਾ ਕੇ ਮਹਾਰਾਜ ਜੀ ਫਿਰ ਉਸ ਤੀਰ ਨੂੰ ਪਰਖ ਕੇ ਵੇਖਦੇ ਨੇ ਕਿ ਕਿੰਨੀ ਕੁ ਮਾਰ ਕਰਦਾ ਹੈ।
ਇਹ ਗੁਰੂ ਆਰਤ ਕੇ ਲਗਤ ਆਏ,
ਜਦੋਂ ਤੀਰ ਤੁਰਕਾਂ ਨੂੰ ਜਾ ਕੇ ਵੱਜਦੇ ਨੇ ਨਾ ਤੇ ਉਹ ਤੀਰ ਚੁੱਕਦੇ, ਜਦੋਂ ਤੀਰ ਸਾਫ਼ ਨਿਕਲ ਜਾਂਦਾ ਕਈਆਂ ਨੂੰ ਮਾਰ ਦਿੰਦਾ ਨਾ ਤੇ ਤੀਰ ਠੰਡਾ ਹੁੰਦਾ ਤੇ ਠੰਡਾ ਹੋਇਆ ਤੀਰ ਚੁੱਕ ਕੇ ਫਿਰ ਪਰਖਦੇ ਨੇ ਚੰਗੀ ਤਰ੍ਹਾਂ ਵੇਖਦੇ ਨੇ ਤੇ ਤੁਰਕ ਕਹਿੰਦੇ ਮੁਖਲਿਸ ਖਾਨ ਨੂੰ ਜਾ ਕੇ, ਕਹਿੰਦਾ ਮੁਖਲਿਸ ਖਾਨ ਨਵਾਬ ਸਾਹਿਬ ਆ ਤੀਰ ਨੇ ਵੇਖੋ, ਬੁੱਕ ਜਿੰਨਾ ਚੌੜਾ ਤੀਰ ਹੈ, ਚਾਰ ਚਾਰ ਉਂਗਲ ਖੱਪਰੇ ਚੌੜੇ ਤੀਰ ਵਿਖਾਂਦੇ, ਕਹਿੰਦੇ ਗੁਰੂ ਸਾਹਿਬ ਦੇ ਹੱਥ ਤੋਂ ਚੱਲੇ ਹੋਏ ਤੀਰ ਹਨ।
ਹੈ ਪਤਨ ਅਨੇਕਨ ਬਿਦਤ ਜਾਏ,
ਉਹ ਭਾਵੇਂ ਘੋੜੇ ਨੂੰ ਵੱਜੇ ਤੇ ਭਾਵੇਂ ਸੂਰਮੇ ਨੂੰ ਵੱਜੇ, ਬਸ ਵਿੰਨਦਾ ਹੀ ਚੱਲਿਆ ਜਾਂਦਾ ਹੈ। ਕਈ ਕਈ ਸੂਰਮਿਆਂ ਕਈ ਕਈ ਘੋੜਿਆਂ ਨੂੰ ਵਿੰਨ ਕੇ ਗੁਰੂ ਸਾਹਿਬ ਦੇ ਤੀਰ ਚੱਲਦੇ ਨੇ।
ਬਹੁਤ ਬੜੇ ਮੋਟੇ ਦੇਖ ਦੇਖ,
ਬੜੇ ਵੱਡੇ ਵੱਡੇ ਤੇ ਮੋਟੇ ਮੋਟੇ ਤੀਰ ਨੇ, ਆਮ ਬੰਦਾ ਤਾਂ ਇਹਨਾਂ ਨੂੰ ਚੁੱਕਣਾ ਵੀ ਔਖਾ ਸਮਝਦਾ ਤੇ ਗੁਰੂ ਸਾਹਿਬ ਚਿਲੇ ਤੇ ਰੱਖ ਕੇ ਇਹਨਾਂ ਨੂੰ ਚਲਾਉਂਦੇ ਨੇ।
ਜੇ ਜੀਤ ਤਰਾਸ ਧਰਤੇ ਵਿਸ਼ੇਕ,
ਕਹਿੰਦੇ ਜਿਹੜੇ ਮਾਰੇ ਗਏ ਤਾਂ ਮਰ ਗਏ ਤੀਰਾਂ ਨਾਲ, ਪਰ ਜਿਹੜੇ ਜੀਵਦੇ ਨੇ ਉਹ ਜਦੋਂ ਤੀਰ ਵੇਖਦੇ ਨੇ ਕਹਿੰਦੇ ਕਿਤੇ ਮੈਨੂੰ ਨਾ ਆ ਵੱਜੇ, ਵੇਖ ਕੇ ਡਰ ਜਾਂਦੇ, ਸਹਿਮ ਜਾਂਦੇ, ਭੈ ਭੀਤ ਹੋ ਰਹੇ ਨੇ ਗੁਰੂ ਸਾਹਿਬ ਦੇ ਉਹਨਾਂ ਤੀਰਾਂ ਨੂੰ ਵੇਖ ਵੇਖ ਕੇ।
ਇਸ ਸਮੇਂ ਕੌਣ ਸਾ ਕਹਿ ਚਲਾਏ,
ਜਦੋਂ ਤੀਰ ਵੇਖਦੇ ਨੇ ਨਾ ਸਤਿਗੁਰਾਂ ਦੇ ਤੇ ਵਿਸ਼ੇਸ਼ ਤੀਰਾਂ ਨੂੰ ਵੇਖ ਕੇ ਕਹਿੰਦੇ ਇਸ ਸਮੇਂ ਵਿਚ ਆਹ ਜਿਹੜਾ ਹੁਣ ਸਮਾਂ ਚੱਲ ਰਿਹਾ, ਇਹੋ ਜੇ ਸਮੇਂ ਚ ਇਹੋ ਜੇ ਤੀਰ ਸੁਣਿਆ ਸੀ ਪਹਿਲਾਂ ਸਤਿਯੁਗ ਤ੍ਰੇਤੇ ਚ ਇੱਦਾਂ ਦੇ ਤੀਰ ਚੱਲਦੇ ਸੀ, ਪਰ ਅੱਜ ਦੇ ਸਮੇਂ ਚ ਇਹੋ ਜੇ ਤੀਰ ਭਲਾ ਕੌਣ ਚਲਾ ਸਕਦਾ ਹੈ।
ਬੜ ਇਨੋ ਉਚਿਤ ਧਨ ਜੋ ਕਰਾਏ,
ਇਹੋ ਜੇ ਵੱਡੇ ਤੀਰਾਂ ਨੂੰ ਚਲਾਉਣ ਵਾਸਤੇ ਜਿਹੜਾ ਤਨਖ ਚਾਹੀਦਾ ਉਹ ਬੜਾ ਕਠੋਰ ਚਾਹੀਦਾ, ਉਹ ਬੜਾ ਮਜ਼ਬੂਤ ਚਾਹੀਦਾ, ਉਹ ਤਾਂ ਆਮ ਕਿਸੇ ਬੰਦੇ ਕੋਲੋਂ ਚੁੱਕਿਆ ਨਾ ਜਾਵੇ। ਜਿਹੋ ਜੇ ਤੀਰ ਇਹ ਚੱਲਦੇ ਗੁਰੂ ਸਾਹਿਬ ਦੇ ਆ ਰਹੇ ਹਨ,
ਕਠੋਰ
ਤੀਰਾਂ ਨੂੰ ਚਲਾਉਣ ਵਾਸਤੇ ਕਠੋਰ ਤਨਖ ਚਾਹੀਦਾ। ਅੱਜ ਦੇ ਸਮੇਂ ਚ ਕੌਣ ਐਸਾ ਬਲੀ ਜਿਹੜਾ ਐਡੇ ਕਠੋਰ ਤਨਖ ਨੂੰ ਖਿੱਚ ਕੇ ਚਲਾ ਸਕੇ।
ਇਸ ਤਰੇ ਜੋਰ ਬੋ ਪਤਨ ਫੇ ਫੋਰ,
ਇਹੋ ਜਿਹਾ ਜੋਰ ਧਾਰਨ ਕਰਕੇ ਭਟਾਂ ਤੇ ਸੂਰਮਿਆਂ ਦੀਆਂ ਛਾਤੀਆਂ ਨੂੰ ਤੋੜ ਸੁੱਟੇ ਜਿਵੇਂ ਗੁਰੂ ਜੀ ਸੁੱਟ ਰਹੇ ਨੇ।
ਮੈਂ ਬਚਿਆ ਗਜਿੰਦ ਜੇ ਲਗਤ ਜਾਏ,
ਦੇਖੋ ਜਿਹੜੇ ਤੀਰ ਗੁਰੂ ਸਾਹਿਬ ਚਲਾ ਰਹੇ ਨੇ ਨਾ, ਜੇ ਹਾਥੀ ਨੂੰ ਜਾ ਕੇ ਵੱਜਦਾ ਤੇ ਹਾਥੀ ਵੀ ਜਿਉਂਦਾ ਨਹੀਂ ਬਚਦਾ, ਹਾਥੀ ਵੀ ਮਾਰਿਆ ਜਾਂਦਾ ਇਹੋ ਜੇ ਤੀਰ ਚੱਲਦੇ ਨੇ।
ਆਏ ਨਰਨ ਕੋਨ ਗਿਨਹੀ ਕਰਾਏ,
ਜਿਹੜੇ ਆਮ ਬੰਦੇ ਤੇ ਨਰ ਘੋੜੇ ਨੇ ਉਹਨਾਂ ਦੀ ਤਾਂ ਗਿਣਤੀ ਕੀ ਹੈ, ਤਾਂ ਹਾਥੀਆਂ ਨੂੰ ਨਹੀਂ ਜਿਉਂਦਾ ਛੱਡਦੇ। ਇੰਨੇ ਤਿੱਖੇ ਤੀਰ ਨੇ ਗੁਰੂ ਸਾਹਿਬ ਪਤਾ ਨੀ ਕਿੰਨੀ ਤਾਕਤ ਨਾਲ ਤਾਣ ਨਾਲ ਚਲਾ ਰਹੇ ਨੇ। ਆਮ ਬੰਦਾ ਤਾਂ ਇਹੋ ਜੇ ਤਨਖ ਨੂੰ ਚੁੱਕ ਨਹੀਂ ਸਕਦਾ, ਜਿਹੋ ਜਿਹਾ ਤਨਖ ਚੁੱਕ ਕੇ ਗੁਰੂ ਸਾਹਿਬ ਚਲਾਉਂਦੇ ਹੋਣਗੇ। ਕਹਿੰਦੇ ਵੇਖੋ ਇਹ ਤੀਰ ਤਾਂ ਹਾਥੀਆਂ ਨੂੰ ਵੀ ਮਾਰ ਕੇ ਸੁੱਟੀ ਜਾਂਦੇ ਨੇ, ਘੋੜੇ ਤਾਂ ਬੰਦੇ ਨਾਲ ਤੀਰਾਂ ਦੇ ਸਾਹਮਣੇ ਕੀ ਖੜਨਗੇ।
ਸਭ ਮੁਗਲ ਸਿੱਖਾਂ ਕੋ ਕਹਿਤ ਜਾਏ,
ਮੁਗਲ ਸਿੱਖਾਂ ਨੂੰ ਜਾ ਕੇ ਵਿਖਾਂਦੇ ਨੇ ਤੁਰਕ ਤੀਰ, ਕਹਿੰਦੇ ਨਵਾਬ ਸਾਹਿਬ ਆਹ ਵੇਖੋ ਤੀਰ ਗੁਰੂ ਨੇ ਚਲਾਇਆ, ਆਹ ਖਪਰਾ ਤੀਰ ਆਰਧ ਚੰਦਰਾ ਹੈ, ਆਹ ਮੀਨ ਮੁਖਾ ਹੈ, ਇਹ ਛੇਵੇਂ ਪਾਤਸ਼ਾਹ ਦਾ ਚਲਾਇਆ ਹੋਇਆ ਤੀਰ ਹੈ।
ਇਹ ਦੇਖੋ ਤੀਰ ਗੁਰ ਗਨ ਚਲਾਏ,
ਵਿਖਾਂਦੇ ਮੁਖਲਿਸ ਖਾਨ ਨੂੰ, ਕਹਿੰਦੇ ਆਹ ਵੇਖੋ ਆਹ ਤੀਰ ਨੇ ਚਾਰ ਬੰਦੇ ਮਾਰੇ ਨੇ, ਚਾਰਾਂ ਨੂੰ ਮਾਰ ਕੇ ਆ ਤੀਰ ਠੰਡਾ ਹੋਇਆ, ਕਹਿੰਦੇ ਆਹ ਤਿੰਨਾਂ ਚੋਂ ਨਿਕਲਿਆ, ਇਹਨੇ ਚਾਰ ਘੋੜੇ ਮਾਰ ਦਿੱਤੇ ਨੇ, ਕਹਿੰਦੇ ਕੱਲਾ ਕੱਲਾ ਤੀਰ ਚੁੱਕ ਕੇ ਮੁਖਲਿਸ ਖਾਨ ਨੂੰ ਜਾ ਕੇ ਵਿਖਾਉਂਦੇ ਨੇ।
ਰਹੋ ਥਿਰੇ ਨਾਲ ਕਰਤ ਆਪ,
ਨਵਾਬ ਸਾਹਿਬ ਜੇ ਤੁਸੀਂ ਇੱਥੇ ਖਲੋ ਕੇ ਜੰਗ ਦੇ ਮੈਦਾਨ ਵਿੱਚ ਇੱਥੇ ਇਸੇ ਤਰ੍ਹਾਂ ਹੀ ਲੜਦੇ ਰਹੇ,
ਕਿਤਕ ਕਾਲ ਭਜੇ ਨੇ ਖਾਪ,
ਵੇਖਦਿਆਂ ਵੇਖਦਿਆਂ ਗੁਰੂ ਨੇ ਸਾਰਿਆਂ ਨੂੰ ਮਾਰ ਮੁਕਾਉਣਾ, ਸਾਰਿਆਂ ਨੂੰ ਖਤਮ ਕਰ ਦੇਣਾ ਜਿਹੋ ਤਰੀਕੇ ਨਾਲ ਉਹ ਤੀਰ ਚਲਾ ਰਹੇ ਨੇ, ਉਹਨਾਂ ਨੇ ਵੇਖਦਿਆਂ ਵੇਖਦਿਆਂ ਸਾਰਿਆਂ ਨੂੰ ਖਪਾ ਦੇਣਾ।
ਇੱਕ ਤੀਰ ਸੰਗ ਦੇ ਬਹੁਤ ਕਾਏ,
ਗੁਰੂ ਜੀ ਇੱਕ ਤੀਰ ਨਾਲ ਬਹੁਤਿਆਂ ਨੂੰ ਮਾਰ ਰਹੇ ਨੇ, ਬਹੁਤਿਆਂ ਨੂੰ ਖਤਮ ਕਰ ਰਹੇ ਨੇ।
ਮੈਂ ਸਮੈ ਹੋਤ ਪਤ ਤ੍ਰਾਸ ਪਾਏ,
ਸੂਰਮੇ ਡਰ ਰਹੇ ਨੇ ਤੇ ਕੋਈ ਸਾਹਮਣੇ ਜਾਣ ਦਾ ਹੌਸਲਾ ਨਹੀਂ ਕਰ ਰਿਹਾ, ਜਦੋਂ ਤੀਰ ਚਲਾਉਂਦੇ ਨੇ ਤੇ ਉਹਨਾਂ ਦੇ ਸਾਹਮਣੇ ਜਾਣ ਦਾ ਕੋਈ ਹੌਸਲਾ ਨਹੀਂ ਕਰ ਰਿਹਾ।
ਹੋਮੀ ਸੋਏ ਹੱਲਾ ਕਰਿਓ,
ਕਹਿੰਦੇ ਹੁਣ ਇੱਥੇ ਜੇ ਖਲੋਤੇ ਰਹੇ ਤੇ ਗੁਰੂ ਨੇ ਨਿਬੇੜ ਦੇਣਾ ਸਾਰਿਆਂ ਨੂੰ, ਇੱਥੇ ਖਲੋ ਕੇ ਜੰਗ ਕਰਨ ਦਾ ਨਹੀਂ ਸਮਾਂ, ਅੱਗੇ ਹੋ ਕੇ ਹੱਲਾ ਕਰ ਲੈ ਜੇ ਜਾਨ ਬਚਾਉਣੀ ਹੈ।
ਕਰ ਖੜਗ ਜੰਗ ਤੇ ਮਾਰ ਦਿਓ,
ਤੀਰਾਂ ਨਾਲ ਨਹੀਂ ਆਪਾਂ ਉਹਨਾਂ ਦਾ ਮੁਕਾਬਲਾ ਕਰ ਸਕਦੇ, ਤੇਗ ਦਾ ਮੁਕਾਬਲਾ ਕਰ ਲੈ, ਅੱਗੇ ਹੋ ਕੇ ਖੜਗ ਦਾ ਜੰਗ ਕਰ ਲੈ, ਤੇਗ ਦਾ ਜੰਗ ਕਰ ਲੈ, ਜੇ ਮਾਰ ਸਕਦਾ ਤੇ ਮਾਰ ਲੈ।
ਪਕੜਿਓ ਨਾ ਜਾਏ ਗੁਰ ਬਲੀ ਵਿਸਾ,
ਪਤਾ ਹੈ ਗੁਰੂ ਫੜਿਆ ਨਹੀਂ ਜਾਣਾ, ਕਿਉਂਕਿ ਗੁਰੂ ਬੜਾ ਵਿਸ਼ਾਲ ਹੈ, ਗੁਰੂ ਬੜਾ ਬਲੀ ਹੈ।
ਗੁਰ ਬਲੀ ਵਿਸਾਲ ਜਿਨ ਕਰਿਓ ਖੇਤ ਸੰਗਰ ਕਰਾ,
ਗੁਰੂ ਬੜਾ ਬਲੀ ਹੈ, ਵਿਸ਼ਾਲ ਬਲੀ ਹੈ, ਜਿਹਨੇ ਇੰਨਾ ਭਿਆਨਕ ਸੰਗਰ ਰਚਿਆ, ਇੰਨਾ ਭਿਆਨਕ ਘਮਾਸਾਨ ਜੰਗ ਰਚਿਆ, ਉਹ ਗੁਰੂ ਸਾਡੇ ਕੋਲੋਂ ਪਕੜਿਆ ਨਹੀਂ ਜਾਣਾ।
ਸੁਣ ਮੁਗਲ ਸਿੱਖਾਂ,
ਮੁਗਲ ਸਿੱਖਾਂ ਦੇ ਸਿਪਾਹੀ ਆ ਕੇ ਗੁਰੂ ਸਾਹਿਬ ਦੇ ਤੀਰਾਂ ਦੀ ਉਪਮਾ ਕਰਦੇ ਤੇ ਤੀਰ ਵਿਖਾਉਂਦੇ ਨਾ ਮੁਗਲ ਸਿੱਖਾਂ ਨੂੰ, ਮੁਗਲ ਸਿੱਖਾਂ ਪਹਿਲਾਂ ਹੀ ਡਰਿਆ ਹੋਇਆ ਸੀ, ਵੇਖ ਕੇ ਹੋਰ ਡਰਦਾ ਹੈ, ਹੋਰ ਇਹਦੇ ਮਨ ਦੇ ਵਿੱਚ ਤਰਾਸ ਆਉਂਦਾ ਗੁਰੂ ਸਾਹਿਬ ਦਾ।
ਗੁਰ ਤੇ ਨਾ ਹੋਏ ਪ੍ਰਾਨਨ ਉਧਾਰ,
ਲੱਗਦਾ ਮੇਰੀ ਮੌਤ ਗੁਰੂ ਦੇ ਹੱਥੋਂ ਹੀ ਲਿਖੀ, ਸੋਝ ਰਹੀ ਹੈ ਮੁਗਲ ਸਿੱਖਾਂ ਨੂੰ ਕਿ ਮੇਰੀ ਮੌਤ ਗੁਰੂ ਦੇ ਹੱਥੋਂ ਲਿਖੀ ਹੈ, ਲੱਗਦਾ ਗੁਰੂ ਹੀ ਮੈਨੂੰ ਜੰਗ ਦੇ ਮੈਦਾਨ ਚ ਮਾਰਨਗੇ।
ਜਬ ਪਿੱਛੇ ਸਮੁਕ ਆਵੇ ਸੁਤਾਏ,
ਜਦੋਂ ਮੈਨੂੰ ਸਾਹਮਣੇ ਵੇਖ ਲੈਣਗੇ ਉਹਨਾਂ ਨੇ ਮੇਰੇ ਤੇ ਹੀ ਆ ਕੇ ਟੁੱਟ ਕੇ ਪੈਣਾ ਹੈ।
ਮਿਤੂ ਹੇਤ ਕੀ ਨਿਯੋਜਕ ਖੁਦਾਏ,
ਪਤਾ ਨੀ ਖੁਦਾ ਨੇ ਕਿਹੜੀ ਮਾੜੀ ਘੜੀ ਸੀ ਜਦੋਂ ਮੈਨੂੰ ਪ੍ਰੇਰ ਕੇ ਇਧਰ ਭੇਜ ਦਿੱਤਾ, ਪਤਾ ਨੀ ਕਿਹੜਾ ਉਹ ਮਾੜਾ ਸਮਾਂ ਸੀ ਜਦੋਂ ਮੈਂ ਇਸ ਪਾਸੇ ਨੂੰ ਚੱਲ ਕੇ ਆ ਗਿਆ।
ਅਬ ਬਣੇ ਨਾਏ ਹਟਵੇ ਪਿਛਾਰ,
ਪਿੱਛੇ ਵੀ ਨੀ ਮੁੜ ਸਕਦਾ, ਮੁਖਲਿਸ ਖਾਨ ਸੂਰਮਾ ਸੀ, ਕਹਿੰਦਾ ਹੁਣ ਮੈਂ ਪਿੱਛੇ ਵੀ ਨੀ ਮੁੜ ਸਕਦਾ, ਅੱਗੇ ਮੌਤ ਤਾਂ ਦਿਸ ਰਹੀ ਹੈ ਪਰ ਮਰਨ ਤੋਂ ਬਾਅਦ ਘੱਟੋ ਘੱਟ ਲੋਕ ਨਿੰਦਾ ਤਾਂ ਨੀ ਨਾ ਕਰਨਗੇ, ਸੁਜਸ ਤਾਂ ਕਰਨਗੇ ਵੀ ਸੂਰਮਿਆਂ ਵਾਂਗਰ ਮਰਿਆ, ਪਰ ਜੇ ਪਿੱਛੇ ਹਟਿਆ ਤੇ ਲੋਕਾਂ ਨੇ ਨਿੰਦਾ ਕਰਨੀ ਵੀ ਕਾਇਰਾਂ ਵਾਂਗਰ ਦੌੜਾ ਹੈ, ਇਸ ਕਰਕੇ ਹੁਣ ਪਿੱਛੇ ਮੁੜਨਾ ਯੋਗ ਨਹੀਂ।
ਮਰ ਗਏ ਵੀਰ ਲੜਕੇ ਜੁਜਾ,
ਅੱਗੇ ਹੋ ਕੇ ਹੁਣ ਮਰਨਾ ਪੈਣਾ, ਕਿਉਂਕਿ ਮੈਂ ਅੱਗੇ ਪਹਿਲਾਂ ਬੜੀਆਂ ਬਗਾਨੀਆਂ ਮਾਵਾਂ ਦੇ ਪੁੱਤਰ ਮਰਾ ਚੁੱਕਾ, ਲੋਕਾਂ ਨੇ ਕਹਿਣਾ ਦੂਜਿਆਂ ਦੇ ਪੁੱਤ ਮਰਵਾ ਕੇ ਤੇ ਆਪ ਜਿਉਂਦਾ ਬਚ ਕੇ ਆ ਗਿਆ, ਏਦਾਂ ਲੋਕ ਲਾਹਨਤਾਂ ਪਾਉਣਗੇ ਮੈਨੂੰ, ਤਿਰਕਾਰਾਂ ਪਾਉਣਗੇ।
ਜਿਨ ਕੇ ਪਰੋਸ ਤੋਂ ਯੁੱਧ ਮਾਏ,
ਜਿਨ੍ਹਾਂ ਤੇ ਭਰੋਸਾ ਕਰਕੇ ਮੈਂ ਜੰਗ ਦੇ ਮੈਦਾਨ ਵਿਚ ਆਇਆ ਸੀ,
ਸੋ ਮਰੇ ਵੀਰ ਦਿਖਿਆਂਤ ਨਾਏ,
ਮੇਰੇ ਉਹ ਸੂਰਮੇ ਮਾਰੇ ਗਏ ਮੈਨੂੰ ਹੁਣ ਨਜ਼ਰ ਨਹੀਂ ਪਏ ਆਉਂਦੇ, ਕਿੱਥੇ ਗਏ ਨੇ ਉਹ ਮਿਰਜਾ ਬੇਗ ਵਰਗੇ ਸੂਰਮੇ ਜਿਹੜੇ ਮੇਰੇ ਨਾਲ ਚੜ ਕੇ ਆਏ ਸਨ, ਜਿਨ੍ਹਾਂ ਦੇ ਭਰੋਸੇ ਮੈਂ ਜੰਗ ਲੜਨ ਆਇਆ ਸੀ।
ਕੁਮਲਾਏ ਬਦਨਗੀ ਦੀ ਵਿਸਾ,
ਕਹਿੰਦੇ ਏਦਾਂ ਗੀਤੀਆਂ ਵਾਂਗਰ ਹੌਸਲਾ ਬਣ ਗਿਆ ਇਹਦਾ, ਕਾਇਰਾਂ ਵਾਂਗਰ ਤੇ ਮੂੰਹ ਕੁਮਲਾ ਗਿਆ ਮੁਖਲਿਸ ਖਾਂ ਦਾ।
ਸੁਪਾਟਿਆ ਕਾਰ ਲੀਨੇ ਸੁਨਾ,
ਇਹਨੇ ਆਪਣੇ ਨਾਲ ਦੇ ਜਿੰਨੇ ਸੂਰਮੇ ਸੀ ਉਹਨਾਂ ਨੂੰ ਸੱਦਿਆ, ਆਪਣੇ ਸੂਰਮਿਆਂ ਨੂੰ ਕੋਲ ਬੁਲਾਇਆ।
ਸਭ ਚਲਿਓ ਅਗਰ ਬਾਜੇ ਨਿਸ਼ਾ,
ਅੱਗੇ ਹੋ ਕੇ ਚੱਲਿਆ ਤੇ ਇਹਦੇ ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਸਭ ਦੇ ਛੋੜ ਫਰੇ ਨਿਸ਼ਾ,
ਇਹਨੇ ਆਪਣੇ ਸਾਰੇ ਝੰਡਿਆਂ ਦੇ ਫਰੇ ਜਿਹੜੇ ਸਾਨੂੰ ਖੋਲ ਦਿੱਤੇ ਨੇ, ਆਪਣੇ ਫਰਲਿਆਂ ਦੇ ਹੈਦਰੀ ਝੰਡੇ ਝੁਲਾ ਦਿੱਤੇ ਹਨ।
ਸ਼ਾਹ ਸਬਨ ਕੋ ਦੇ ਪੁਕਾਰ,
ਆਪਣੇ ਜਿੰਨੇ ਸੂਰਮੇ ਨੇ ਮੁਖਲਿਸ ਖਾਂ ਉਹਨਾਂ ਨੂੰ ਉਤਸ਼ਾਹ ਦਿੰਦਾ ਹੈ, ਉਹਨਾਂ ਨੂੰ ਵਗਾਰ ਕੇ ਉਤਸ਼ਾਹ ਦਿੰਦਾ ਹੈ।
ਹੱਥ ਲਿਓ ਵੀਰ ਨਿਜ ਕਾਰ ਸਾਰ,
ਮਾਰ ਦਿਓ ਬਸ, ਹੁਣ ਆਪਾਂ ਥੋੜੇ ਸਮੇਂ ਚ ਜੰਗ ਜਿੱਤ ਲੈਣੀ ਹੈ, ਮਾਰ ਦਿਓ ਜਿੰਨੇ ਤੁਹਾਡੇ ਕੋਲੋਂ ਮਾਰੇ ਜਾਂਦੇ ਨੇ।
ਜਲ ਸ਼ਾਹ ਨਿਕਟ ਜਸ ਕਹਿ ਤਮਾਰ,
ਕਹਿੰਦਾ ਜਦੋਂ ਤੁਸੀਂ ਜੰਗ ਜਿੱਤ ਕੇ ਜਾਓਗੇ ਨਾ, ਬਾਦਸ਼ਾਹ ਸ਼ਾਹਜਹਾਨ ਕੋਲ ਕਹਿ ਕੇ ਮੈਂ ਤੁਹਾਡਾ ਸੁਜਸ ਕਰਾਂਗਾ, ਤੁਹਾਡੀ ਵਡਿਆਈ ਕਰਾਂਗਾ, ਬਾਦਸ਼ਾਹ ਸ਼ਾਹਜਹਾਨ ਕੋਲੋਂ ਤੁਹਾਨੂੰ ਇਨਾਮ ਦਵਾਵਾਂਗਾ,
ਬਖਸ਼ਿਸ਼ ਦੇਵਾਂ ਸਭ ਕੋ ਸੰਭਾ,
ਤੁਹਾਨੂੰ ਜਗੀਰਾਂ ਦਵਾਵਾਂਗਾ, ਇੱਕ ਵਾਰੀ ਜੰਗ ਜਿੱਤ ਲੋ ਅੱਗੇ ਹੋ ਕੇ, ਤੁਹਾਨੂੰ ਜਗੀਰਾਂ ਦਵਾਵਾਂਗਾ, ਸਿਰੇ ਪਾਓ ਤੇ ਖਿਲਤਾ ਦਵਾਵਾਂਗਾ ਬਾਦਸ਼ਾਹ ਕੋਲੋਂ।
ਸੈਯਦ ਦੀਦਾਰ ਅਲੀ ਕੀ ਨਬਾ,
ਇਹਦਾ ਇੱਕ ਸੈਯਦ ਦੀਦਾਰ ਅਲੀ ਨਾਂ ਦਾ ਸੂਰਮਾ ਸੀ, ਉਹਨੂੰ ਇਹਨੇ ਆਪਣੇ ਖੱਬੇ ਪਾਸੇ ਕੀਤਾ, ਮੁਖਲਿਸ ਖਾਨ ਨੇ ਸੈਯਦ ਦੀਦਾਰ ਅਲੀ ਨੂੰ ਖੱਬੇ ਪਾਸੇ ਕੀਤਾ ਹੈ।
ਸੁਲਤਾਨ ਬੇਗ ਇੱਕ ਮੁਗਲ ਨਾਂ,
ਇੱਕ ਦੂਜਾ ਜਰਨੈਲ ਸੀ, ਇਹਦਾ ਨਾਂ ਸੀ ਸੁਲਤਾਨ ਬੇਗ, ਸੁਲਤਾਨ ਬੇਗ ਨੂੰ ਇਹਨੇ ਆਪਣੇ ਸੱਜੇ ਪਾਸੇ ਕੀਤਾ ਹੈ।
ਕਰਿਓ ਦਹਨ ਸੈਨ ਸੰਗ,
ਆਪਣੇ ਸੱਜੇ ਪਾਸੇ ਦੀਦਾਰ ਅਲੀ ਨੂੰ ਖੱਬੇ ਪਾਸੇ ਕਰਕੇ ਜਿੰਨੀ ਫੌਜ ਬਚੀ ਸੀ ਨਾਲ ਲੈ ਕੇ ਚੜਿਆ ਹੈ।
ਇਹ ਬਚੇ ਵੀਰ ਦਾ ਕਰਤ ਜੰਗ,
ਇਹੀ ਦੋ ਜਰਨੈਲ ਇਹਦੇ ਬਚੇ ਸੀ, ਇਹ ਵੀ ਛੋਟੇ ਹੀ ਜਰਨੈਲ ਸਨ, ਕੋਈ ਬਹੁਤੇ ਵੱਡੇ ਨਹੀਂ ਸੀ। ਇਹ ਦੋ ਜਰਨੈਲ, ਇਹਦਾ ਇੱਕ ਸੈਯਦ ਦੀਦਾਰ ਅਲੀ ਤੇ ਦੂਜਾ ਇਹਦੇ ਨਾਲ ਇਹ ਸੂਰਮੇ ਜਿਹੜਾ ਸੁਲਤਾਨ ਬੇਗ ਹੈ, ਇਹਨਾਂ ਦੋਵਾਂ ਨੂੰ ਨਾਲ ਲੈ ਕੇ ਚੱਲਿਆ, ਇਹੀ ਦੋਵੇਂ ਬਚੇ ਸੀ ਜੰਗ ਕਰਦੇ ਆ।
ਸਭ ਔਰ ਮਾਰ ਧੂਲੀ ਮਿਲਾਏ,
ਬਾਕੀ ਜਿੰਨੇ ਸੂਰਮੇ ਸੀ ਜਰਨੈਲ ਸੀ ਇਹਦੇ ਮਾਰ ਕੇ ਧੂੜੀ ਚ ਮਿਲਾ ਸੁੱਟੇ ਨੇ।
ਚੱਲ ਅਗਰ ਜਿੱਤੇ ਉਹ ਤਰਾਸ ਪਾਏ,
ਜਿਹੜੇ ਅੱਗੇ ਹੋ ਕੇ ਚੱਲ ਰਹੇ ਨੇ ਉਹ ਸਾਰੇ ਡਰ ਰਹੇ ਨੇ ਕਿ ਪਤਾ ਨੀ ਕਿਧਰੋਂ ਗੁਰੂ ਦਾ ਤੀਰ ਆ ਜਾਏ, ਪਤਾ ਨੀ ਕਿਧਰੋਂ ਗੋਲੀ ਆ ਜਾਏ, ਉਹ ਵੀ ਡਰਦੇ ਡਰਦੇ ਸਹਿੰਦੇ ਹੋਏ ਅੱਗੇ ਜਾ ਰਹੇ ਨੇ।
ਹੱਲਾ ਤਿਆਰ ਕੀ ਨੋਨਿਆਰ,
ਕਹਿੰਦੇ ਏਦਾਂ ਇਹਨੇ ਆਪਣਾ ਹੱਲਾ ਤਿਆਰ ਕੀਤਾ ਤੇ ਵੇਖਿਆ ਹੈ,
ਇਸ ਗੁਰੂ ਆਪਣੇ ਲੈ ਜੁਝਾਰ,
ਸਤਿਗੁਰਾਂ ਵੇਖਿਆ ਵੀ ਹੁਣ ਸੁਲਤਾਨ ਬੇਗ ਤੇ ਦੀਦਾਰ ਅਲੀ ਨੂੰ ਨਾਲ ਲੈ ਕੇ ਮੁਖਲਿਸ ਖਾਂ ਚੜ ਕੇ ਨੇੜੇ ਆ ਕੇ ਤੇਗ ਦਾ ਜੰਗ ਕਰਨਾ ਚਾਹੁੰਦਾ, ਉਹ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਪਣੇ ਸੂਰਮਿਆਂ ਨੂੰ ਤਿਆਰ ਕਰ ਲਿਆ।
ਇਸ ਸਭ ਗੁਰੂ ਆਪਣੇ ਲੈ ਸੁਝਾਰ, ਹਟ ਪੈਂਦੇ ਖਾਨ ਨਿਜ ਬਾਮਕੀਨ,
ਇਧਰ ਸਤਿਗੁਰਾਂ ਨੇ ਆਪਣੇ ਸਾਰੇ ਸੂਰਮੇ ਤਿਆਰ ਕਰ ਲਏ, ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਆਪਣੇ ਖੱਬੇ ਪਾਸੇ ਕੀਤਾ ਹੈ।
ਹਟ ਬਿਧੀ ਚੰਦ ਦਾਏ ਸੁਲੀ,
ਔਰ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਆਪਣੇ ਸੱਜੇ ਪਾਸੇ ਕੀਤਾ ਹੈ।
ਪਰ ਬਿਪਰ ਮਲਕ ਜਾਤੀ ਕਰਾ,
ਔਰ ਭਾਈ ਜਾਤੀ ਮਲਕ ਜੀ ਜੋ ਬ੍ਰਾਹਮਣ ਸਨ, ਇਹ ਵੀ ਬੜਾ ਸੂਰਮਾ ਗੁਰੂ ਕਾ ਬਹਾਦਰ ਯੋਧਾ ਹੈ ਭਾਈ ਜਾਤੀ ਮਲਕ ਜੀ,
ਸੋ ਪਰਿਓ ਤਾਏ ਪਟ ਲੀਨ ਨਾਲ,
ਇਹ ਵੀ ਆਪਣੇ ਨਾਲ ਸਤਿਗੁਰਾਂ ਨੇ ਅਗਲੇ ਪਾਸੇ ਕੀਤਾ, ਇਹਦੇ ਨਾਲ ਵੀ ਬੜੇ ਸੂਰਮੇ ਬਹਾਦਰ ਯੋਧੇ ਹਨ।
ਦਲ ਮਿਲੇ ਦੋਏ ਕਰ ਮਾਰ ਮਾਰ,
ਮਾਰੋ ਮਾਰ ਕਰਦਿਆਂ ਦਲ ਹੁਣ ਬਿਲਕੁਲ ਨੇੜੇ ਹੋ ਕੇ ਢੁੱਕ ਗਏ ਹਨ।
ਕ੍ਰੋਧ ਧਾਰ ਚਾਲੇ ਪ੍ਰਚਾਰ,
ਮਾਰਨੇ ਨੂੰ ਪਰਹਾਰ ਕਰਦਿਆਂ ਕ੍ਰੋਧ ਧਾਰਨ ਕਰਕੇ ਚੱਲ ਪਏ ਹਨ।
ਉਤਵਾਏ ਆਪਾ ਬਚਾਏ,
ਇਧਰ ਉਧਰ ਘੋੜੇ ਦੌੜਾ ਕੇ ਆਪਣਾ ਆਪਾ ਬਚਾ ਕੇ ਆਪਣੇ ਸਰੀਰਾਂ ਨੂੰ ਬਚਾ ਕੇ ਲੜਦੇ ਨੇ।
ਤਿਆਰ ਤੁਬਕਤਾ ਕਹਿ ਚਲਾਏ,
ਬੰਦੂਕਾਂ ਤਿਆਰ ਕਰਕੇ, ਕਿਉਂਕਿ ਜਿੰਨੀ ਦੇਰ ਦੂਰ ਨੇ ਉਨੀ ਦੇਰ ਤੱਕ ਗੋਲੀਆਂ ਚੱਲਣੀਆਂ ਸਨ। ਕਹਿੰਦੇ ਬੰਦੂਕਾਂ ਦੀ ਮਾਰ ਮਚੀ ਹੈ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਪਟ ਉਥਲ ਪੁਥਲ ਗਿਰ ਗਿਰ ਕਰਾ ਪ੍ਰਾਂਤ,
ਔਰ ਉਥਲ ਉਥਲ ਕੇ ਕਹਿੰਦੇ ਸੂਰਮੇ ਜ਼ਮੀਨ ਤੇ ਡਿੱਗਣ ਲੱਗੇ ਹਨ।
ਜਿਸ ਲਗੇ ਆਏ ਮੈਂ ਸੋ ਬਚੰਤ,
ਜਿਹਨੂੰ ਜਾ ਕੇ ਇੱਕ ਵਾਰੀ ਘਾਵ ਲੱਗਦਾ ਉਹ ਬਚਦਾ ਨਹੀਂ, ਉਹ ਸਦਾ ਦੀ ਨੀਂਦੇ ਸੌ ਜਾਂਦਾ ਹੈ, ਜੰਗ ਦੇ ਮੈਦਾਨ ਵਿਚ ਮਾਰਿਆ ਜਾਂਦਾ, ਮਿੱਟੀ ਚ ਗਰਕ ਹੋ ਜਾਂਦਾ।
ਸਭ ਪੈਂਦੇ ਖਾਨ ਕੁੱਪਿਓ ਬਿਲੰਦ,
ਪੈਂਦੇ ਖਾਂ ਜਿਹੜਾ ਸਤਿਗੁਰਾਂ ਦੇ ਖੱਬੇ ਪਾਸੇ ਖੜਾ ਸੀ, ਬੜੇ ਰੋਸ ਵਿਚ ਆਇਆ, ਪੈਂਦੇ ਖਾਂ ਜੋਸ਼ ਵਿਚ ਆਇਆ, ਅੱਗੇ ਵਧਿਆ।
ਗਨ ਹੱਥੇ ਬਾਨ ਸੂਰਾ ਨਿਕੰਦ,
ਬੜੇ ਸੂਰਮਿਆਂ ਨੂੰ ਆਪਣੇ ਤੀਰਾਂ ਨਾਲ ਮਾਰਨ ਲੱਗਾ, ਅਨੇਕਾਂ ਤੀਰ ਚਲਾ ਕੇ ਬੜੇ ਸੂਰਮਿਆਂ ਨੂੰ ਮਾਰ ਰਿਹਾ।
ਬਹੁ ਗੁਰੂ ਤੀਰ ਰਣ ਖੇਤ ਮਾਏ,
ਛੇਵੇਂ ਪਾਤਸ਼ਾਹ ਦੇ ਵੀ ਤੀਰ ਚੱਲਦੇ ਤੇ ਰਣ ਦੇ ਮੈਦਾਨ ਦੇ ਵਿਚ ਅਨੇਕਾਂ ਤੁਰਕਾਂ ਨੂੰ ਵਿੰਧ ਰਹੇ ਨੇ।
ਬਰਖੰਤ ਅਵਿਕ ਇੰਨੇ
ਤੀਰ ਵਰ ਰਹੇ ਨੇ, ਉਧਰੋਂ ਪੈਂਦੇ ਖਾਂ ਇਧਰੋਂ ਛੇਵੇਂ ਪਾਤਸ਼ਾਹ ਦੇ ਤੀਰ ਹੀ ਨੀ ਮਾਣ ਨਾਲ ਪੈਂਦੇ ਖਾਂ ਦੇ ਤੀਰ ਚੱਲ ਰਹੇ ਨੇ। ਜਦੋਂ ਚੱਲਦੇ ਨੇ ਜੰਗ ਦੇ ਮੈਦਾਨ ਚ ਤੁਰਕਾਂ ਦੇ ਪੈਰ ਨੀ ਟਿਕਣ ਦਿੰਦੇ।
ਜਿਤ ਤੁਰਕ ਬ੍ਰਿੰਦ ਤਿਤ ਚੂਕ ਜਾਤ, ਛੂਕ ਜਾਤ।
ਜਿੱਧਰ ਤੁਰਕਾਂ ਦਾ ਬ੍ਰਿੰਦ ਸਮੂਹ ਨਜ਼ਰ ਆਉਂਦਾ ਉਧਰ ਛੂਕ ਕੇ ਜਾਂਦੇ ਨੇ ਸਤਿਗੁਰਾਂ ਦੇ ਚਲਾਏ ਪੀਰ।
ਵੱਡ ਕੰਕ ਪੰਕ ਜਿਨ ਕਰ ਸਕਾਤ,
ਜਿਨ੍ਹਾਂ ਨੂੰ ਕੰਕ ਨਾ ਚਿੱਟੀ ਚੀਲ ਦੇ ਵੱਡੇ ਵੱਡੇ ਖੰਭ ਲੱਗੇ ਹੋਏ ਨੇ ਔਰ ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਗੋਲੀ ਵਾਂਗਰ ਚੱਲਦੇ ਨੇ ਤੀਰ।
ਮੈਂ ਨਿਫਲੇ ਕੋਵੇ ਖਤੰਗ,
ਚਲਾਇਆ ਇੱਕ ਇੱਕ ਤੀਰ, ਕਈਆਂ ਕਈਆਂ ਨੂੰ ਮਾਰ ਰਿਹਾ, ਕੋਈ ਵੀ ਚਲਾਇਆ ਤੀਰ ਮਹਾਰਾਜ ਜੀ ਦਾ ਖਾਲੀ ਨਹੀਂ ਗਿਆ।
ਹੱਥ ਸਪੱਟ ਅੰਗ ਕਹਿ ਲਗ ਤੁਰੰਗ,
ਸਤਿਗੁਰਾਂ ਦਾ ਚਲਾਇਆ ਤੀਰ ਜਾਂ ਤਾਂ ਕਿਸੇ ਸੂਰਮੇ ਨੂੰ ਮਾਰਦਾ ਤੇ ਜਾਂ ਕਿਸੇ ਘੋੜੇ ਨੂੰ ਵਿੰਨ ਕੇ ਸੁੱਟ ਦਿੰਦਾ ਹੈ।
ਗਿਰ ਪਰਤ ਤੁਰਤ ਨੇ ਲਗਤ ਮਾਰ,
ਤੀਰ ਲੱਗਦੇ ਨੇ ਸਤਿਗੁਰਾਂ ਦੇ ਚਲਾਏ ਨਾਲੋ ਨਾਲ ਹੀ ਜ਼ਮੀਨ ਤੇ ਡਿੱਗ ਪੈਂਦੇ ਨੇ, ਬਹੁਤੀ ਦੇਰੀ ਨਹੀਂ ਲੱਗਦੀ, ਵੇਖਦਿਆਂ ਵੇਖਦਿਆਂ ਲੱਗਦਿਆਂ ਸਾਰ ਠਾ ਦੇ ਕੇ ਤੀਰ ਵੱਜਦਾ ਤੇ ਨਾਲ ਹੀ ਉਛਲ ਕੇ ਸੂਰਮਾ ਜ਼ਮੀਨ ਤੇ ਡਿੱਗ ਪੈਂਦਾ ਜਿਵੇਂ ਮੁਨਾਰਾ ਡਿੱਗਦਾ।
ਇਸ ਵਿਧੀ ਚੰਦ ਬੋ ਕਰਤ ਮਾਰ,
ਇਧਰ ਭਾਈ ਵਿਧੀ ਚੰਦ ਸਤਿਗੁਰਾਂ ਦੇ ਸੱਜੇ ਪਾਸੇ ਖੜੇ ਸਰ, ਬੜੀ ਮਾਰ ਕੀਤੀ। ਭਾਈ ਵਿਧੀ ਚੰਦ ਜੀ ਵੀ ਬੜੀ ਦਲੇਰੀ ਨਾਲ ਬਹਾਦਰੀ ਨਾਲ ਲੜੇ ਨੇ।
ਸੁਲਤਾਨ ਵੇਗ ਕੇ ਹੋਏ ਤੀਰ,
ਭਾਈ ਵਿਧੀ ਚੰਦ ਜੀ ਨੇ ਆਪਣਾ ਘੋੜਾ ਤੇਜ ਕੀਤਾ ਤੇ ਸੁਲਤਾਨ ਬੇਗ ਜਿਹੜਾ ਮੁਖਲਿਸ ਖਾਂ ਦੇ ਨਾਲ ਆ ਰਿਹਾ ਸੀ, ਸੁਲਤਾਨ ਬੇਗ ਦੇ ਨੇੜੇ ਭਾਈ ਵਿਧੀ ਚੰਦ ਜੀ ਨੇ ਘੋੜਾ ਕੀਤਾ।
ਤਨ ਐਂਚ ਕੰਨ ਲਗ ਹੱਥ ਸਤੀਰ,
ਕੰਨਾਂ ਤੱਕ ਤੀਰ ਖਿੱਚ ਖਿੱਚ ਕੇ ਭਾਈ ਵਿਧੀ ਚੰਦ ਜੀ ਚਲਾਣ ਲੱਗੇ ਹਨ।
ਜਿਸ ਤੇ ਸੰਜੋ ਸਿਰ ਟੋਪ ਲੋ,
ਜਿਹਦੇ ਸਿਰਾਂ ਦੇ ਉੱਤੇ ਸੰਜੋ ਸਰੀਰ ਤੇ ਸੰਜੋ ਤੇ ਸਿਰਾਂ ਤੇ ਲੋਹੇ ਦੇ ਟੋਪ ਪਾਏ ਹੋਏ ਨੇ।
ਬਚ ਗਇਓ ਤਾਏ ਤੇ ਕਰਸ ਕਰੋ,
ਕਹਿੰਦੇ ਉਹੀ ਬਚਿਆ ਕਿ ਨਹੀਂ ਤਾਂ ਜਿਹੜਾ ਸਾਹਮਣੇ ਆਇਆ, ਜੇ ਕੋਈ ਖਾਲੀ ਥਾਂ ਨਜ਼ਰ ਆਈ ਭਾਈ ਵਿਧੀ ਚੰਦ ਦੇ ਤੀਰਾਂ ਨੇ ਪਰੋ ਕੇ ਸੁੱਟ ਦਿੱਤਾ।
ਬਰਛਾ ਉਭਾਰ ਤਬ ਆਏ ਥਾਏ,
ਕਹਿੰਦੇ ਉਸ ਵੇਲੇ ਬਰਛਾ ਉਭਾਰ ਕੇ ਸੁਲਤਾਨ ਬੇਗ ਉਹ ਨੇੜੇ ਆਇਆ ਤੇ ਬਰਛਾ ਉਭਾਰ ਕੇ ਕੋਲ ਆਇਆ।
ਤਬ ਵਿਧੀ ਚੰਦ ਕੇ ਲਾਏ ਕਾਏ,
ਕਹਿੰਦੇ ਇਹਨੇ ਬਰਛਾ ਚਲਾਇਆ ਸੁਲਤਾਨ ਬੇਗ ਨੇ, ਤੇ ਜਦੋਂ ਬਰਛਾ ਚਲਾਇਆ ਤੇ ਭਾਈ ਵਿਧੀ ਚੰਦ ਜੀ ਨੂੰ ਥੋੜਾ ਜਿਹਾ ਜ਼ਖਮੀ ਕਰ ਦਿੱਤਾ ਬਰਛੇ ਨੇ। ਜਦੋਂ ਤੱਕ ਕੇ ਚਲਾਇਆ ਨਾ ਇਹਨੇ ਤੇ ਉਹ ਬਰਛਾ ਭਾਈ ਵਿਧੀ ਚੰਦ ਨੂੰ ਥੋੜਾ ਜਿਹਾ ਜ਼ਖਮ ਦੇ ਗਿਆ, ਸਰੀਰ ਤੇ ਥੋੜਾ ਜਿਹਾ ਜ਼ਖਮ ਲੱਗਾ। ਕਲਗੀਧਰ ਜੀ ਵੀ ਲਿਖਦੇ ਨੇ ਨਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਦੋਂ ਭਾਈ ਵਿਧੀ ਚੰਦ ਦੇ ਸਰੀਰ ਤੇ ਜ਼ਖਮ ਲੱਗਾ, ਭਾਈ ਵਿਧੀ ਚੰਦ ਦਾ ਰੋਸ ਅੱਗੇ ਨਾਲੋਂ ਦੂਣਾ ਹੋ ਕੇ ਜਾਗ ਪਿਆ।
ਕਰ ਚੱਪਲ ਤੁਰੰਗ ਆਗੇ ਚਲਾਏ,
ਬਰਛਾ ਚਲਾਇਆ ਨਾ ਤੇ ਭਾਈ ਵਿਧੀ ਚੰਦ ਨੇ ਘੋੜਾ ਅੱਗੇ ਨੂੰ ਟੋਰ ਲਿਆ, ਅੱਗੇ ਨੂੰ ਟੋਰ ਲਿਆ, ਇਸ ਕਰਕੇ ਬਚਾਗ ਹੋ ਗਿਆ।
ਲਗ ਪੁਜਿਆ ਬੀਚ ਪਾ ਤਨਕ ਕਾਏ,
ਭਾਈ ਵਿਧੀ ਚੰਦ ਦੀ ਬਾਂਹ ਦੇ ਵਿਚ ਤੀਰ ਜਿਹੜਾ ਬਰਛਾ ਸੀ ਉਹ ਬਾਂਹ ਦੇ ਵਿਚ ਵੱਜਾ ਤੇ ਬਾਂਹ ਦੇ ਵਿਚ ਵੱਜਣ ਕਰਕੇ ਭਾਈ ਵਿਧੀ ਚੰਦ ਦੀ ਬਾਂਹ ਜਿਹੜੀ ਥੋੜੀ ਜੀ ਜ਼ਖਮੀ ਹੋ ਗਈ, ਥੋੜਾ ਜਿਹਾ ਜ਼ਖਮ ਭਾਈ ਵਿਧੀ ਚੰਦ ਦੀ ਬਾਂਹ ਤੇ ਲੱਗ ਗਿਆ।
ਗੁਰ ਹੱਥ ਦੇ ਰੱਖਿਓ ਬਚਾਏ,
ਹਰਗੋਬਿੰਦ ਸਾਹਿਬ ਨੇ ਹੱਥ ਦੇ ਕੇ ਬਚਾ ਲਿਆ, ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਭਾਈ ਵਿਧੀ ਚੰਦ ਦਾ, ਥੋੜਾ ਜਿਹਾ ਜ਼ਖਮ ਹੀ ਹੋਇਆ ਬਾਂਹ ਦੇ ਉੱਤੇ।
ਜਬ ਚਲਿਓ ਮੁਗਲਾਂ ਤੋਂ ਪਛਤਾਏ,
ਜਿਹੜਾ ਸੁਲਤਾਨ ਬੇਗ ਸੀ ਬਰਛਾ ਮਾਰ ਕੇ ਨਾ ਇਕਦਮ ਪਿੱਛੇ ਨੂੰ ਦੌੜਨ ਲੱਗਾ, ਜਦੋਂ ਹਟ ਕੇ ਪਿੱਛੇ ਨੂੰ ਜਾਣ ਲੱਗਾ ਸੁਲਤਾਨ ਬੇਗ ਪਿੱਛੇ ਨੂੰ ਦੌੜਨ ਲੱਗਾ,
ਕਹਿ ਵਿਧੀ ਚੰਦ ਕਿਉਂ ਜਾਤ ਭੂਕੂਰ,
ਭਾਈ ਵਿਧੀ ਚੰਦ ਨੇ ਆਵਾਜ਼ ਮਾਰੀ, ਓਏ ਕਾਇਰਾ ਗੀਤੀਆ, ਵਾਰ ਮਾਰ ਕੇ ਹੁਣ ਵਾਰ ਲੈਣ ਦੀ ਬਜਾਏ ਦੌੜਨ ਲੱਗਾ, ਠਹਿਰ ਜਾ, ਕਿੱਥੇ ਦੌੜ ਕੇ ਪਿੱਛੇ ਨੂੰ ਚੱਲਿਆ।
ਇਮ ਜੰਗ ਰੀਤ ਨਾ ਕਰ ਸੂਰ,
ਸੂਰਮਿਆਂ ਦੀ ਰੀਤੀ ਥੋੜੀ ਆ, ਜੇ ਪਹਿਲਾਂ ਵਾਰ ਕੀਤਾ ਤੇ ਹੁਣ ਵਾਰ ਚੱਲ ਵੀ, ਪਹਿਲਾਂ ਵਾਰ ਤੂੰ ਕਰ ਚੁੱਕਾ, ਹੁਣ ਵਾਰ ਕਰਨ ਦੀ ਵਾਰੀ ਮੇਰੀ ਹੈ ਤੇ ਵਾਰ ਚੱਲਣ ਦਾ ਸਮਾਂ ਤੇਰਾ। ਇਹ ਸੂਰਮਿਆਂ ਦਾ ਕੰਮ ਥੋੜੀ ਆ ਵੀ ਵਾਰ ਮਾਰ ਕੇ ਗੀਤੜਾ ਵਾਂਗੂ ਭੱਜ ਜਾਣਾ, ਇਹ ਸੂਰਮਿਆਂ ਦਾ ਕੰਮ ਨੀ, ਖਲੋ ਹੁਣ, ਖਲੋ ਕੇ ਮੇਰਾ ਵਾਰ ਚੱਲਣਾ ਕਰ।
ਲਲਕਾਰ ਖਰਗ ਕੈਂਚਿਓ ਚਲਾਏ,
ਲਲਕਾਰ ਕੇ ਭਾਈ ਵਿਧੀ ਚੰਦ ਨੇ ਰੋਕ ਲਿਆ, ਸੁਲਤਾਨ ਬੇਗ ਵੀ ਰੁਕ ਗਿਆ, ਭਾਈ ਵਿਧੀ ਚੰਦ ਨੇ ਆਪਣੇ ਮਿਆਨ ਚ ਸੜਕ ਦੇ ਕੇ ਤੇਗ ਕੱਢੀ ਹੈ।
ਤਬ ਮੁਗਲ ਢਾਲ ਆਡੀ ਅਗਾਏ,
ਇਹਨੇ ਅੱਗੋਂ ਆਪਣੀ ਢਾਲ ਅੱਡ ਲਈ, ਸੁਲਤਾਨ ਬੇਗ ਨੇ ਆਪਣਾ ਬਚਾਅ ਕਰਨ ਵਾਸਤੇ ਅੱਗੇ ਢਾਲ ਕਰ ਲਈ।
ਲੱਗਿਓ ਕਾਏ ਬਦ ਜਾਨਦਾਰੇ,
ਭਾਈ ਵਿਧੀ ਚੰਦ ਨੇ ਜਦੋਂ ਵਾਰ ਕੀਤਾ ਇਹਨੇ ਢਾਲ ਕਰ ਲਈ ਅੱਗੇ, ਤੇ ਭਾਈ ਵਿਧੀ ਚੰਦ ਨੇ ਵੇਖਿਆ ਵੀ ਇਹ ਆਪਣਾ ਆਪ ਬਚਾ ਗਿਆ, ਤੇਗ ਦਾ ਵਾਰ ਲੱਗਾ ਨੀ ਕਿਉਂਕਿ ਢਾਲ ਅੱਗੇ ਕਰਕੇ ਇਹਨੇ ਆਪਣੀ ਜਾਨ ਬਚਾ ਲਈ, ਸੁਲਤਾਨ ਬੇਗ ਬਚ ਗਿਆ। ਭਾਈ ਵਿਧੀ ਚੰਦ ਦਾ ਵਾਰ ਜਦੋਂ ਖਾਲੀ ਟੁਰ ਗਿਆ, ਜਦੋਂ ਸੂਰਮੇ ਦਾ ਇੱਕ ਵਾਰ ਖਾਲੀ ਟੁਰ ਜਾਏ ਨਾ ਫਿਰ ਉਹਨੂੰ ਹੋਰ ਰੋਸ ਜਾਗਦਾ। ਭਾਈ ਬਿਧੀ ਚੰਦ ਜੀ ਦੋਨੇ ਰੋਸ ਵਿਚ ਆ ਗਏ।
ਤਬ ਬਿਧੀ ਚੰਦ ਬੋ ਕ੍ਰੋਧ ਪਾਏ,
ਬੜੇ ਭਾਰੀ ਗੁੱਸੇ ਚ ਆ ਗਏ ਬਿਧੀ ਚੰਦ ਜੀ ਜਦੋਂ ਵਾਰ ਪਹਿਲਾਂ ਤੇਗ ਦਾ ਖਾਲੀ ਤੁਰ ਗਿਆ।
ਚੱਪ ਗਯੋ ਦੋਰ ਲਈਏ ਚਾਪ ਬਾਰ,
ਬਿਧੀ ਚੰਦ ਨੇ ਕਿਹਾ ਨਹੀਂ ਇਹਨੂੰ ਤੇਗ ਨਾਲ ਨੀ ਮਾਰਨਾ। ਤੇਗ ਮਿਆਨ ਚ ਵਾਪਸ ਪਾ ਲਈ ਤੇ ਘੋੜਾ ਪਿੱਛੇ ਨੂੰ ਕਰ ਲਿਆ ਤੇ ਘੋੜਾ ਥੋੜਾ ਜਾ ਦੂਰ ਕਰਕੇ ਭਾਈ ਬਿਧੀ ਚੰਦ ਜੀ ਖਲੋ ਗਏ ਜਿੱਥੋਂ ਤੀਰ ਮਾਰਿਆ ਜਾ ਸਕੇ।
ਕਰ
ਦੂਰੀ ਕਰਕੇ ਖਲੋ ਗਏ।
ਕਰ ਓਜ ਐਂਚ ਕਰ ਲਾਗ ਕਾ,
ਭਾਈ ਬਿਧੀ ਚੰਦ ਨੇ ਪੱਥੇ ਚੋਂ ਕੱਢਿਆ ਤੀਰ, ਤਿੱਖਾ ਜਿਹਾ ਤੀਰ ਕੱਢਿਆ, ਉਹ ਆਪਣੇ ਚਿਲੇ ਤੇ ਚੜਾਇਆ, ਧਨਕ ਤੇ ਚੜਾ ਕੇ, ਚਿਲੇ ਤੇ ਚੜਾ ਕੇ, ਕੰਨਾ ਤੱਕ ਖਿੱਚ ਕੇ ਨਿਸ਼ਾਨਾ ਬੰਨਿਆ ਹੈ।
ਬਿਨ ਕਵਚ ਖੋਦ ਤੇ ਗਰੀਵੇਰ,
ਸੁਲਤਾਨ ਬੇਗ ਨੇ ਸਾਰੇ ਸਰੀਰ ਤੇ ਲੋਹਾ ਮੜਿਆ ਹੋਇਆ, ਸਰੀਰ ਤੇ ਸਜੋ ਪਾਈ ਹੋਈ, ਸਿਰ ਤੇ ਟੋਪ ਪਾਇਆ ਹੋਇਆ। ਭਾਈ ਸਾਹਿਬ ਵੇਖਣ ਵੀ ਤੀਰ ਚਲਾਵਾਂ ਕਿੱਥੇ, ਤੀਰ ਮਾਰਾਂ ਤੇ ਮਾਰਾਂ ਕਿੱਥੇ, ਜੇ ਸਜੋ ਚ ਮਾਰਿਆ ਤੇ ਇਹਦਾ ਸਰੀਰ ਜਿਹੜਾ ਲੋਹੇ ਨਾਲ ਮੜਿਆ ਹੋਇਆ, ਸਜੋ ਵਿਚ ਤੀਰ ਖੁੱਬ ਜਾਣਾ ਤਾਂ ਕੁਝ ਨੀ ਵਿਗੜਨਾ। ਕਹਿੰਦੇ ਵੇਖਿਆ ਵੀ ਜਦੋਂ ਇਹਨੇ ਧੋਣ ਉੱਪਰ ਨੂੰ ਕੀਤੀ ਨਾ, ਤੇ ਜਿਹੜੀ ਥੱਲੜੇ ਪਾਸੇ ਸਾਹ ਰਗ ਵਾਲੀ ਜਗ੍ਹਾ ਹੁੰਦੀ ਹੈ ਧੋਣ ਵਾਲੀ, ਗਰਦਨ ਵਾਲੀ, ਉਹ ਖਾਲੀ ਨਜ਼ਰ ਆਈ, ਉੱਥੇ ਸਜੋ ਨੀ ਪੈਂਦੀ, ਉੱਥੇ ਲੋਹੇ ਦਾ ਟੋਪ ਨੀ ਪੈਂਦਾ। ਉਹ ਓਨੀ ਕ ਜਗ੍ਹਾ ਮੂੰਹ ਦੇ ਥੱਲੜੇ ਪਾਸੇ ਜਿਹੜੀ ਗਰਦਨ ਹੈ, ਉਹ ਗਰਦਨ ਵਾਲੀ ਜਗ੍ਹਾ ਸਾਹ ਰਗ ਵਾਲੀ, ਉਹ ਭਾਈ ਬਿਧੀ ਚੰਦ ਨੇ ਵੇਖੀ।
ਦਲੇਰ
ਬੜੀ ਦਲੇਰੀ ਨਾਲ ਨਿਸ਼ਾਨਾ ਤੱਕਿਆ ਭਾਈ ਬਿਧੀ ਚੰਦ ਨੇ, ਇੰਨੀ ਕ ਜਗ੍ਹਾ, ਥੋੜੀ ਜੀ ਜਗ੍ਹਾ ਸੀ, ਉੱਥੇ ਨਿਸ਼ਾਨਾ ਤੱਕ ਕੇ ਭਾਈ ਬਿਧੀ ਚੰਦ ਜੀ ਨੇ ਤੀਰ ਚਲਾਇਆ।
ਛੁੱਟ ਚਲੇ ਤਨਕ ਦੇ ਮਨੋ ਨਾਗ,
ਜਿਵੇਂ ਨਾਗ ਉੱਡਣਾ ਸ਼ੂਕਦਾ ਜਾਂਦਾ ਨਾ, ਏਦਾਂ ਭਾਈ ਬਿਧੀ ਚੰਦ ਨੇ ਤੀਰ ਛੱਡਿਆ ਤੇ ਸ਼ੂਕਦਾ ਹੋਇਆ ਚੱਲ ਪਿਆ।
ਬੇਗ ਸੰਗ ਤੇ ਕੰਠ ਲਾਗ,
ਬੜੇ ਬੇਗ ਨਾਲ ਉਹ ਤੀਰ ਚੱਲ ਕੇ ਗਿਆ।
ਸੁਲਤਾਨ ਬੇਗ ਲਾਗੇ ਖਤੰਗ,
ਕਹਿੰਦੇ ਉਹ ਤੀਰ ਉਹਦੀ ਜਿਹੜੀ ਗਰਦਨ ਵਾਲੀ ਜਗ੍ਹਾ ਸੀ ਨਾ, ਸਾਹ ਰਗ ਵਾਲੀ, ਉਹਦੇ ਚ ਵੱਜ ਕੇ ਪਾਰ ਚਲਾ ਗਿਆ। ਇਹਨੇ ਜ਼ੋਰ ਨਾਲ ਵੱਜਾ ਵੀ ਅਗਲੇ ਪਾਸਿਓ ਸਾਹ ਰਗ ਨੂੰ ਤੋੜ ਕੇ ਪਿਛਲੇ ਪਾਸਿਓ ਗਿੱਚੀ ਚੋਂ ਤੀਰ ਜਾ ਨਿਕਲਿਆ। ਇੰਨੀ ਦਲੇਰੀ ਨਾਲ ਭਾਈ ਬਿਧੀ ਚੰਦ ਨਿਸ਼ਾਨਾ ਬੰਨ ਕੇ ਸੁਲਤਾਨ ਬੇਗ ਨੂੰ ਮਾਰਿਆ ਹੈ।
ਗਿਰ ਪਰਿਓ ਭੋਵੇਂ ਤਜ ਕੈ ਤੁਰੰਗ,
ਵੱਜਣ ਦੀ ਦੇਰੀ ਸੀ, ਸੁਲਤਾਨ ਬੇਗ ਉਸੇ ਵੇਲੇ ਘੋੜੇ ਤੋਂ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ।
ਦੋਏ ਦਿਸ਼ਨ ਪਿਕਤ ਪਟ ਬ੍ਰਿੰਦ ਤਾਏ,
ਪਾਸਿਆਂ ਦੇ ਸੂਰਮੇ ਖਲੋਤੇ ਜੰਗ ਵੇਖ ਰਹੇ ਸੀ, ਹੈਰਾਨ ਹੋ ਗਏ ਕਿ ਇੰਨੀ ਕ ਜਗ੍ਹਾ ਤੇ ਨਿਸ਼ਾਨਾ ਕਿਵੇਂ ਬੰਨ ਲਿਆ ਭਾਈ ਬਿਧੀ ਚੰਦ ਨੇ।
ਅੱਜ ਪ੍ਰਾਣ ਗਯੋ ਤਬ ਪਿਸਤ ਮਾਰ,
ਉਸੇ ਵੇਲੇ ਸੁਲਤਾਨ ਬੇਗ ਪ੍ਰਾਣ ਤਜ ਕੇ ਸਰੀਰ ਤਿਆਗ ਕੇ ਬਹਿਸਤ ਨੂੰ ਚਲਾ ਗਿਆ।
ਸਭ ਤੁਰਕ ਸ਼ੋਕ ਅਰ ਤ੍ਰਾਸ ਤਾਰ,
ਅੱਜ ਸ਼ੋਕ ਪੈ ਗਿਆ ਵੀ ਇੱਕ ਜਰਨੈਲ ਹੋਰ ਮਾਰਿਆ ਗਿਆ, ਦੋ ਰਹਿ ਗਏ ਸੀ ਦੀਦਾਰ ਅਲੀ ਤੇ ਸੁਲਤਾਨ ਬੇਗ, ਸੁਲਤਾਨ ਬੇਗ ਮਾਰਿਆ ਗਿਆ, ਵੇਖ ਕੇ ਤੁਰਕਾਂ ਚ ਸ਼ੋਕ ਦੀ ਲਹਿਰ ਮਚ ਗਈ।
ਸਿੱਖ ਪ੍ਰਮੋਦਤ ਭੇ ਨਿਆਰ,
ਸਿੱਖਾਂ ਚ ਹੋਰ ਚਾਉ ਚੜ ਗਿਆ, ਸਿੱਖਾਂ ਚ ਖੁਸ਼ੀ ਦੀ ਲਹਿਰ ਦੌੜ ਪਈ।
ਸਭ ਜੀਵਨ ਆਸ ਪੈ ਪੀ ਤੋਏ,
ਉਸ ਵੇਲੇ ਮੁਖਲਸ ਖਾਨ ਨੇ ਵੇਖਿਆ ਵੀ ਹੁਣ ਜੀਵਨ ਦੀ ਆਸ ਨਹੀਂ ਰਹੀ।
ਇਹ ਜੁਟੀ ਸੈਨ ਕਰ ਬਹੁਤ ਟੋਏ,
ਸੀ ਉਹਨਾਂ ਆਖਿਆ ਵੀ ਮਰਨਾ ਤਾਂ ਹੈ ਹੀ, ਹੁਣ ਮਾਰ ਕੇ ਹੀ ਮਰੋ। ਇਹੋ ਜੀ ਬਹਾਦਰੀ ਨਾਲ ਦੋਵਾਂ ਪਾਸੇ ਸੂਰਮੇ ਢੁੱਕ ਪਏ। ਮੁਖਲਸ ਖਾਨ ਵੀ ਅੱਗੇ ਆਇਆ, ਕਹਿੰਦਾ ਮੈਂ ਛੇਵੇਂ ਪਾਤਸ਼ਾਹ ਨਾਲ ਜੰਗ ਕਰਨੀ, ਛੇਵੇਂ ਪਾਤਸ਼ਾਹ ਜਿਵੇਂ ਮੁਖਲਸ ਖਾਨ ਨਾਲ ਜੰਗ ਕਰਕੇ ਇਸ ਪਾਪੀ ਦਾ ਸੰਘਾਰ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋ।